And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਵਰਲਡ ਚੋਕਲੇਟ ਡੇ ਆ ਅੱਜ।
ਕੀ ਕਰਿਆ ਫਿਰ?
ਚੋਕਲੇਟ ਖਾਧੀ ਜਾਵੇ।
ਖਾਧੀ ਜਾਵੇ, ਹਾਂ ਵੈਸੇ ਵੀ ਖਾ ਲਈ ਦੀ।
ਹਾਂ ਨਹੀਂ, ਅੱਜ ਤਾਂ ਉਚੇਚੇ ਤੌਰ 'ਤੇ ਖਾ,
ਉਚੇਚੇ ਤੌਰ 'ਤੇ ਖਾ ਲਾਂਗੇ।
ਬੜੀ ਤਗੜੀ ਹਿਸਟਰੀ ਆ, 4000 ਸਾਲ ਦਾ ਇਤਿਹਾਸ ਹੈ ਚੋਕਲੇਟ ਦਾ। ਹੁਣ ਗਲੋਬਲੀ ਤਕਰੀਬਨ 130 billion US dollar ਦਾ ਕਾਰੋਬਾਰ ਆ।
ਠੀਕ ਹੈ,
ਜਿਹੜਾ ਕਿ ਆਉਂਦੇ ਸਾਲਾਂ ਦੇ ਵਿੱਚ 250 billion dollar 2030 ਤੱਕ ਪਹੁੰਚ ਜਾਣਾ ਇਹ ਕਾਰੋਬਾਰ।
ਠੀਕ ਹੈ, ਚੋਕਲੇਟ ਦੋਨੋਂ ਹੱਥਾਂ ਨਾਲ ਫੜ ਕੇ
ਖਾਵਾਂਗੇ।
ਮਾਨ ਸਨਮਾਨ ਦੇ ਕੇ।
ਅ ਬੈਲੈਂਸਡ ਡਾਇਟ ਇਜ਼ ਅ ਚੋਕਲੇਟ ਇਨ ਬੋਥ ਹੈਂਡਸ। ਸੋ ਇਸ ਹਿਸਾਬ ਦੇ ਨਾਲ ਵਟਸ ਯੂਅਰ ਫੇਵਰੇਟ ਚੋਕਲੇਟ? ਵੀ ਹੈਵ ਟਾਕਡ ਅਬਾਊਟ ਦਿਸ ਬਿਫੋਰ।
ਯਾ, ਬਹੁਤ ਸਾਰੀਆਂ ਨੇ। ਆਈ ਲਾਈਕ ਟੋਬਲਰੋਨ, ਆਈ ਲਾਈਕ ਸਨਿਕਰਸ।
ਹਾਂ, ਸਪੈਸ਼ਲਿਟੀ ਚੋਕਲੇਟਸ ਵਗੈਰਾ ਆਉਂਦੀਆਂ ਨੇ ਨਾ, ਜਾ ਕੇ ਆਉਂਦੇ ਕਿੱਥੇ? ਜਰਮਨੀ ਚ ਨਾ, ਲਿੰਟ ਫੈਕਟਰੀ। ਹਾਂ, ਇਟਸ ਇਨ ਜਰਮਨੀ। ਚਲੋ ਵਧੀਆ, ਬਸ ਜੀ ਪ੍ਰੋਗਰਾਮ ਕਰੀਏ, ਹੈ ਨਾ?
ਯਾ,
ਚੋਕਲੇਟ ਬਾਰੇ ਪ੍ਰੋਗਰਾਮ 'ਚ ਅੱਗੇ ਚੱਲ ਕੇ ਮੈਂ ਹੋਰ ਗੱਲ ਕਰੂੰਗਾ ਵੀ ਅਮਰੀਕਾ ਚੋਕਲੇਟ ਕਦੋਂ ਪਹੁੰਚੀ।
ਅੱਛਾ ਅੱਛਾ,
ਕਿੱਥੇ ਚੋਕਲੇਟ ਦੀ ਪਹਿਲਾਂ ਭਾਲ ਕੀਤੀ, ਲੱਭੀ ਗਈ, ਕਿਹੜੇ ਅਜਿਹੇ ਸੀ ਜਿਹੜੇ ਚੋਕਲੇਟ ਨੂੰ, ਵਾਸੂ ਜੀ ਇੱਕ ਕਲਚਰ ਇਹੋ ਜਿਹਾ ਵੀ ਰਿਹਾ ਇੱਥੇ ਸੈਂਟਰਲ ਅਮਰੀਕਾ 'ਚ ਬੈਕ ਇਨ ਦ ਡੇ, ਜਿਹੜੇ ਕਿ ਚੋਕਲੇਟ ਨੂੰ ਸੋਨੇ ਵਾਂਗੂ, ਸੋਨੇ ਤੋਂ ਵੀ ਜ਼ਿਆਦਾ ਉਹਨੂੰ ਮੁੱਲ ਦਿੱਤਾ ਜਾਂਦਾ ਸੀ, ਟ੍ਰੇਡਿੰਗ ਵਾਸਤੇ ਇਹਨੂੰ ਇਸਤੇਮਾਲ ਕੀਤਾ ਜਾਂਦਾ ਸੀ, ਲਾਈਕ ਅ ਕਰੰਸੀ। ਯਾ,
ਜਸਟ ਲਾਈਕ ਸਪਾਈਸਿਸ, ਜਸਟ ਲਾਈਕ ਟੀ,
ਜਸਟ ਲਾਈਕ ਟੀ। ਹਾਂ, ਹਰ ਜਿਹੜੀ ਚੀਜ਼ ਜਿਹਦੇ ਵਿੱਚ ਲੱਗਦਾ ਸੀ ਕੋਈ ਵੈਲਿਊ ਆ। ਅਤੇ ਫਿਰ ਚੋਕਲੇਟ ਖਾਣ ਵਾਲੀ ਚੀਜ਼ ਕਦੋਂ ਬਣੀ? ਪਹਿਲਾਂ ਤਾਂ ਸਮਾਂ ਅਜਿਹਾ ਸੀ ਕਿ ਚੋਕਲੇਟ ਵਾਜ਼ ਉਹਨੂੰ ਸਿਰਫ ਇੱਕ ਇੱਕ ਬੈਵਰੇਜ ਦੇ ਤੌਰ 'ਤੇ ਵਰਤਿਆ ਜਾਂਦਾ ਸੀ, ਮਿਰਚਾਂ ਪਾ ਕੇ, ਸ਼ਹਿਦ ਪਾ ਕੇ ਉਹਦੇ 'ਚ। ਚਲੋ ਇਹ ਨਹੀਂ ਵੀ, ਬਸ
ਸਾਰੀ ਗੱਲ ਤਾਂ ਸੁਣਾਤੀ।
ਨਹੀਂ ਨਹੀਂ, ਹੋਰ ਬਹੁਤ ਕੁਛ ਹੈ, ਅਰੇ ਬਹੁਤ ਕੁਛ ਹੈ,
ਕਾਫੀ ਟਾਈਮ ਲਾਇਆ ਵੀ।
ਹੋਰ ਕੀ ਹੈ ਟੌਪਿਕ ਹੋਵੇ ਚੋਕਲੇਟ ਦਾ, ਅਤੇ ਫਿਰ ਉੱਥੇ ਦਾ ਬੰਦਾ ਵੈਸੇ ਹੀ ਬੈਠੇ,
ਇੰਡਲਜ ਨਾ ਕਰੇ,
ਇੰਡਲਜ ਨਾ ਕਰੇ, ਮਾੜੀ ਗੱਲ ਆ। ਐਂਡ ਚੋਕਲੇਟ ਬਾਰੇ ਪੜ੍ਹਨ ਨਾਲ ਕੈਲਰੀਜ਼ ਨਹੀਂ ਵੱਧਦੀਆਂ, ਸੋ ਚੋਕਲੇਟ ਬਾਰੇ ਪੜ੍ਹਨਾ ਠੀਕ ਹੈ। ਚੋਕਲੇਟ ਬਹੁਤੀ ਖਾਣੀ ਉਹ ਫਿਰ ਸਿਹਤ ਵਾਸਤੇ ਸਮੱਸਿਆਤਮਕ ਹੋ ਸਕਦੀ ਹੈ। ਹਾਲਾਂਕਿ ਕਿੰਨੀਆਂ ਸਟੱਡੀਜ਼ ਆਈਆਂ ਵਾਸੀ ਜੀ, ਡਾਰਕ ਚੋਕਲੇਟ ਇਜ਼ ਗੁੱਡ ਫੋਰ ਯੋਰ ਹੈਲਥ, ਡਾਰਕ ਚੋਕਲੇਟ ਨਾਲ ਜੀ ਬਲੱਡ ਪ੍ਰੈਸ਼ਰ ਅਤੇ ਹੋਰ ਕਈ ਚੀਜ਼ਾਂ ਦਾ ਫਾਇਦਾ ਹੁੰਦਾ, ਪਰ ਮੋਡਰੇਸ਼ਨ ਇਜ਼ ਦ ਕੀ।
ਯਾ, ਮੋਡਰੇਸ਼ਨ ਇਜ਼ ਦ ਕੀ, ਕਿਉਂਕਿ ਇੱਦਾਂ ਦੀਆਂ ਸਟੱਡੀਜ਼ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਾਰੇ ਆਈਆਂ ਨੇ, ਉਹਨਾਂ ਥੱਲੇ ਵੀ ਇਹ ਲਿਖਿਆ ਹੁੰਦਾ ਮੋਡਰੇਸ਼ਨ ਇਜ਼ ਦ ਕੀ,
ਮੋਡਰੇਸ਼ਨ ਇਜ਼ ਦ ਕੀ। ਵਾਸੂ ਜੀ, ਜੇ ਮੋਡਰੇਸ਼ਨ ਦੀ ਗੱਲ ਹੋਵੇ ਸਪੀਡ ਦੇ ਉੱਪਰ ਵੀ ਇਹ ਗੱਲ ਲਾਗੂ ਹੁੰਦੀ ਆ, ਜੇ ਰਫ਼ਤਾਰ ਬਹੁਤ ਜ਼ਿਆਦਾ ਹੋਵੇ ਉਹਦੇ ਕਰਕੇ ਵੀ ਸਮੱਸਿਆ ਹੁੰਦੀ ਆ।
ਕਿਆ ਸੈਗਵੇ, ਵੈਰੀ ਨਾਈਸ।
ਵਾਸੂ ਜੀ, ਸਿਟੀ ਆਫ ਵੈਨਕੂਵਰ ਦੀ ਕਾਉਂਸਲ ਮੂਹਰੇ ਪਰਸੋਂ ਨੂੰ ਇੱਕ ਮਤਾ ਆਉਣਾ ਹੈ ਜਿਹਦੇ ਉੱਪਰ ਵੋਟਿੰਗ ਕੀਤੀ ਜਾਣੀ ਆ। ਪ੍ਰਪੋਜ਼ਲ ਇਹ ਹੈ ਕਿ ਜਿੰਨੀਆਂ ਵੀ ਰੈਜ਼ੀਡੈਂਸ਼ੀਅਲ ਸਾਈਡ ਸਟਰੀਟਸ ਨੇ ਸਿਟੀ ਆਫ ਵੈਨਕੂਵਰ ਦੇ ਵਿੱਚ, ਉੱਥੇ ਸਪੀਡ ਲਿਮਿਟ ਨੂੰ ਘਟਾ ਕੇ 30 km/h ਕਰ ਦਿੱਤਾ ਜਾਵੇ ਪੱਕਾ। ਮਤਲਬ ਕੋਈ ਇੱਦਾਂ ਨਹੀਂ ਆ ਵੀ ਸਵੇਰ ਤੋਂ ਸ਼ਾਮ ਤੱਕ ਇੰਨਾ। ਬੇਸਿਕਲੀ ਦੇਖੋ, ਸੂਬੇ ਦੇ ਵਿੱਚ ਰੂਲ ਇਸ ਵੇਲੇ ਕੀ ਆ ਕਿ ਜਿੰਨੀਆਂ ਸੜਕਾਂ ਦੇ ਉੱਪਰ ਕੋਈ ਡਿਵਾਈਡਿੰਗ ਲਾਈਨ ਨਹੀਂ ਹੁੰਦੀ ਸੈਂਟਰ ਦੇ ਵਿੱਚ, ਉੱਥੇ ਅਨਲੈਸ ਉੱਥੇ ਕੋਈ ਸਪੀਡ ਜਾਂ ਸਪੀਡ ਸੰਬੰਧੀ ਕੋਈ ਮੈਸੇਜ ਪੋਸਟ ਕੀਤਾ ਹੋਵੇ, ਕੁਝ ਵਾਰਨਿੰਗਸ ਹੋਣ, ਤਾਂ ਇਹ ਡਿਫਾਲਟ ਹੁੰਦਾ ਕਿ ਉੱਥੇ ਇਹ ਮੰਨਿਆ ਜਾਂਦਾ ਵੀ ਸਪੀਡ 50 km/h ਆ।
ਜਿੱਥੇ ਵੀ ਸਪੀਡ ਪੋਸਟਡ ਨਹੀਂ ਆ
ਜੀ,
ਡਿਫਾਲਟ ਇਜ਼ 50,
ਡਿਫਾਲਟ ਇਜ਼ 50। ਸਿਟੀ ਆਫ ਵੈਨਕੂਵਰ ਦੇ ਵਿੱਚ ਤਜਵੀਜ਼ ਹੁਣ ਇਹ ਕੀਤੀ ਜਾ ਰਹੀ ਹੈ, ਸਿਟੀ ਸਟਾਫ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਆ ਕਿ ਜਿਹੜੀਆਂ ਸਾਈਡ ਸਟਰੀਟਸ ਨੇ, ਬੇਸਿਕਲੀ ਜਿਹਦੇ ਵਿੱਚ ਸਾਰੀਆਂ ਰੈਜ਼ੀਡੈਂਸ਼ੀਅਲ ਸਟਰੀਟਸ ਆ ਜਾਣਗੀਆਂ, ਉੱਥੇ ਸਪੀਡ ਘਟਾ ਕੇ 30 km/h ਕਰ ਦਿਓ, ਸੋ ਦੈਟ ਇਹਦੇ ਨਾਲ ਰੋਡ ਐਕਸੀਡੈਂਟਸ ਦੇ ਵਿੱਚ ਫੱਟੜ ਹੋਣ ਵਾਲੇ ਲੋਕਾਂ ਦੀ ਜਾਂ ਅਨਫੋਰਚੁਨੇਟਲੀ ਜਿਨ੍ਹਾਂ ਦੀਆਂ ਜਾਨਾਂ ਜਾਂਦੀਆਂ ਲੱਗਦੀਆਂ ਨੇ ਉਹਦਾ ਬਚਾਅ ਹੋ ਸਕੇ। ਇਹਦੇ ਸੰਬੰਧੀ ਜਿਹੜੇ ਉਹਨਾਂ ਨੇ ਇਹਦੇ ਵਿੱਚ ਨੰਬਰਸ ਵੀ ਕੋਟ ਕੀਤੇ ਨੇ ਵਾਸੂ ਜੀ, ਵੀ ਜੇ ਕੋਈ ਵਿਅਕਤੀ 50 km/h ਦੀ ਰਫ਼ਤਾਰ ਨਾਲ ਚੱਲਦੀ ਗੱਡੀ ਨਾਲ ਟਕਰਾ ਜਾਂਦਾ ਤਾਂ ਉਹਦੇ ਬਚਣ ਦੇ ਚਾਂਸ 20% ਹੁੰਦੇ ਨੇ, ਪਰ ਜੇ ਇਹ ਸਪੀਡ 50 ਤੋਂ ਘੱਟ ਕੇ 30 km/h ਕਰ ਲਈ ਜਾਵੇ ਤਾਂ ਬਚਣ ਦੇ ਚਾਂਸ ਬਹੁਤ ਵੱਧ ਜਾਂਦੇ ਨੇ,
85% ਫਿਰ ਚਾਂਸ ਹੈ ਸਰਵਾਈਵਿੰਗ ਦਾ। ਸੋ ਇਸ ਤਰ੍ਹਾਂ ਦੀ ਕਈ ਸਾਰਾ ਡੇਟਾ ਸੈੱਟ ਜਿਹੜੇ ਨੇ ਕੋਟ ਕੀਤੇ ਗਏ ਨੇ। ਇਹਦੇ ਨਾਲ ਸੰਬੰਧਿਤ ਜਿਹੜਾ ਸਟਾਫ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਹੈ ਉਹ ਬੁੱਧਵਾਰ ਨੂੰ ਕਾਉਂਸਲ ਦੇ ਸਾਹਮਣੇ ਪੇਸ਼ ਕੀਤੀ ਜਾਣੀ ਹੈ, ਆਉਂਦੇ ਬੁੱਧਵਾਰ
ਪਰਸੋਂ,
ਤੇ ਪਰਸੋਂ ਉਹਦੇ ਉੱਤੇ ਫਿਰ ਸਟਾਫ ਵੱਲੋਂ ਕਾਉਂਸਲ ਵੱਲੋਂ ਵੋਟਿੰਗ ਕੀਤੀ ਜਾਏਗੀ ਅਤੇ ਦੇਖਣਾ ਹੋਏਗਾ ਵੀ ਇਹਦੇ ਨਾਲ 30 km/h ਪਰਮਾਨੈਂਟਲੀ ਰੈਜ਼ੀਡੈਂਸ਼ੀਅਲ ਸਟਰੀਟਸ ਦੀ ਜਿਹੜੀ ਸਪੀਡ ਹੈ ਉਹ ਕਰ ਦਿੱਤੀ ਜਾਂਦੀ ਹੈ ਕਿ ਨਹੀਂ। ਇਹਦੇ ਨਾਲ ਕਹਿੰਦੇ ਵੀ ਇੱਕ ਤਾਂ ਇਹ ਹੈ ਕਿ ਸੇਫਟੀ ਸਿਕਿਉਰਿਟੀ ਥੋੜ੍ਹੀ ਵੱਧਦੀ ਹੈ, ਪਲੱਸ ਇਹਦੇ ਨਾਲ ਐਡਿਡ ਹੋਰ ਬੈਨੀਫਿਟਸ ਬਹੁਤ ਸਾਰੇ ਨੇ ਰੈਜ਼ੀਡੈਂਸ਼ੀਅਲ ਇਲਾਕਿਆਂ ਦੇ ਵਿੱਚ ਵਿਜੇ ਜੀ, ਇਹ ਬੜੀ ਵੱਡੀ ਇੱਕ ਨੂਸੈਂਸ ਬਣੀ ਹੋਈ ਅੱਜ ਕੱਲ੍ਹ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਕਾਰਸ ਨੇ, ਸਪੋਰਟਸ ਕਾਰਸ ਰੈਜ਼ੀਡੈਂਸ਼ੀਅਲ ਇਲਾਕਿਆਂ ਦੇ ਵਿੱਚ ਉਹ ਆਵਾਜ਼ ਕਰਕੇ ਨਿਕਲਦੀਆਂ ਬਹੁਤ ਜ਼ਿਆਦਾ, ਉਹ ਕਾਫੀ ਡਿਸਟਰਬੈਂਸ ਹੁੰਦੀ ਹੈ। ਸੋ ਉਸ ਤਰ੍ਹਾਂ ਦੀ ਜਿਹੜੀ ਕਹਿੰਦੇ ਵੀ ਸਟਰੀਟਸ ਵਿਲ ਬਿਕਮ ਕੁਆਇਟਰ, ਪਲੱਸ ਫਿਰ ਏਅਰ ਕੁਆਲਿਟੀ ਵੀ ਥੋੜ੍ਹੀ ਬਿਹਤਰ ਹੋ ਜਾਏਗੀ ਇਹਦੇ ਨਾਲ। ਸੋ ਐਡਿਡ ਬੈਨੀਫਿਟਸ ਵੀ ਹੈਗੇ ਨੇ,
ਪਰ ਇਹਦੇ ਨਾਲ ਕੁਝ ਕੰਸਰਨਸ ਵੀ ਨੇ ਬਸੂ ਜੀ, ਇਹਨੂੰ ਇਨਫੋਰਸ ਕਰਨਾ ਔਖਾ ਹੋਣਾ।
ਯੈਸ, ਸੋ ਕਿਉਂਕਿ ਇਹਦੇ ਵਿੱਚ ਆਪਣੇ ਆਪ 'ਚ ਪੈਰਾਡੋਕਸ ਬਣ ਜਾਣਾ, ਕਿਉਂਕਿ ਵੈਂਕੂਵਰ ਪੁਲਿਸ ਡਿਪਾਰਟਮੈਂਟ ਦੀ ਜਿਹੜੀ ਤਰਜੀਹ ਹੋਏਗੀ ਉਹ ਹੈ ਕਿ ਵੀ ਲਿਮਿਟਡ ਰਿਸੋਰਸਿਸ ਨੇ ਵੀ ਇਹਨਾਂ ਨੂੰ ਉੱਥੇ ਜ਼ਿਆਦਾ ਐਲੋਕੇਟ ਕੀਤਾ ਜਾਵੇ ਜਿੱਥੇ ਟ੍ਰੈਫਿਕ ਜ਼ਿਆਦਾ ਹੈ, ਨਾ ਕਿ ਉੱਥੇ ਵੀ ਜਿੱਥੇ ਟ੍ਰੈਫਿਕ ਐਜ਼ ਇਟ ਇਜ਼ ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ ਜਿਵੇਂ ਘੱਟ ਹੈ
ਜੀ। ਅਤੇ ਵੈਂਕੂਵਰ ਦੇ ਵਿੱਚ ਵਾਸੂ ਜੀ ਵੈਸੇ ਵੀ ਜੇ ਦੇਖੋ, ਕਿਉਂਕਿ ਉੱਥੇ ਜਿਹੜੀਆਂ ਰੈਜ਼ੀਡੈਂਸ਼ੀਅਲ ਸਟਰੀਟਸ ਨੇ ਉੱਥੇ ਦੋਹੇ ਪਾਸੇ ਕਾਰਾਂ ਇੱਦਾਂ ਖੜੀਆਂ ਹੁੰਦੀਆਂ ਕਿ ਉੱਥੇ ਕਈ ਥਾਵਾਂ ਦੇ ਵਿੱਚ ਤਾਂ 30 ਕਿਲੋਮੀਟਰ 'ਤੇ ਵੀ ਗੱਡੀ ਚਲਾਉਣੀ ਔਖੀ ਹੁੰਦੀ ਆ। ਪਰ ਯੈਸ, ਦੇਰ ਆਰ ਸਰਟਨ ਸਟਰੀਟਸ, ਇਹਨਾਂ ਨੇ ਕੁਝ ਈਵਨ ਕੁਝ ਜਿਹੜੇ ਇਲਾਕੇ ਨੇ ਉਹ ਆਈਡੈਂਟੀਫਾਈ ਵੀ ਕੀਤੇ ਨੇ। 25 ਅਜਿਹੇ ਜ਼ੋਨਸ ਨੇ ਜਿਨ੍ਹਾਂ ਨੂੰ ਕਿ ਸਿਟੀ ਆਫ ਵੈਨਕੂਵਰ ਦੇ ਵਿੱਚ ਸਲੋ ਜ਼ੋਨਸ ਵਜੋਂ ਡੈਜ਼ੀਗਨੇਟ ਕਰ ਦਿੱਤਾ ਜਾਏਗਾ, ਜਿੱਥੇ 30 ਕਿਲੋਮੀਟਰ ਦੀ ਰਫ਼ਤਾਰ ਤੋਂ ਉੱਤੇ ਗੱਡੀ ਜੇ ਚਲਾਈ ਤਾਂ ਫਿਰ ਉਹ ਬੇਸਿਕਲੀ ਓਵਰ ਸਪੀਡਿੰਗ ਮੰਨੀ ਜਾਏਗੀ।
ਜਾਂ ਇਹ ਜਿਹੜੇ 25 ਇਲਾਕੇ ਨੇ ਇਹਨਾਂ ਵਿੱਚੋਂ 17 ਦੇ ਵਿੱਚ ਆਲਰੇਡੀ ਕੁਝ ਇਸ ਤਰ੍ਹਾਂ ਦੇ ਮੈਜਰਸ ਹੈਗੇ ਨੇ ਜਿਵੇਂ ਸਪੀਡ ਬੰਪਸ ਨੇ, ਰੋਡਸ ਬੜੀਆਂ ਨੈਰੋ ਨੇ, ਜਿਹਦੇ ਨਾਲ ਵੀ ਆਲਰੇਡੀ ਕਹਿ ਲਓ ਵੀ ਸਪੀਡ ਜਿਹੜੀ ਆ ਇਨਫੋਰਸ ਕੀਤੀ ਜਾ ਸਕਦੀ 30 ਦੀ। ਬਾਕੀ ਜਿਹੜੇ 8 ਜ਼ੋਨਸ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਮੈਜਰਸ ਜਿਹੜੀਆਂ ਨੇ ਉਹ ਇੰਪਲੀਮੈਂਟ ਕੀਤੀਆਂ ਜਾਣਗੀਆਂ। ਜਿਹੜੀਆਂ 17 ਜ਼ੋਨਸ ਨੇ ਇਹਨਾਂ ਵਾਸਤੇ ਐਜ਼ ਇਟ ਇਜ਼ 3 ਸਾਲਾਂ ਵਾਸਤੇ $2,50,000 ਈਅਰ ਮਾਰਕ ਪਹਿਲਾਂ ਹੀ ਕੀਤੇ ਹੋਏ ਨੇ। ਟੋਟਲ ਕਹਿੰਦੇ ਖਰਚਾ 25 ਜ਼ੋਨਸ ਦੇ ਵਿੱਚ ਸਾਇੰਸ ਵਗੈਰਾ ਲਗਾਉਣ ਦਾ ਅਤੇ ਹੋਰ ਚੀਜ਼ਾਂ ਇੰਪਲੀਮੈਂਟ ਕਰਨ ਦਾ ਉਹ $3,50,000 ਹੋਏਗਾ। ਸੋ ਇਹ ਤਜਵੀਜ਼ ਹੈ, ਬਾਕੀ ਦੇਖਦੇ ਹਾਂ।
ਪਰਸੋਂ ਨੂੰ ਵੋਟਿੰਗ ਹੋਣੀ ਆ, ਉਦੋਂ ਪਤਾ ਲੱਗੂ। ਪਰ ਸਾਡੇ ਸੁਣਨ ਵਾਲੇ ਮੈਸੇਜ ਕਰਕੇ ਜ਼ਰੂਰ ਦੱਸਣ ਕਿ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ। ਪ੍ਰੋਗਰਾਮ 'ਚ ਅੱਗੇ ਚੱਲ ਕੇ ਇਸ ਬਾਰੇ ਹੋਰ ਗੱਲਬਾਤ ਵੀ ਕਰਾਂਗੇ ਵਾਸੂ ਜੀ। ਕਿ ਕਈਆਂ ਦਾ ਇਹ ਵੀ ਮੰਨਣਾ ਕਿ ਜਿਹੜੇ ਆਲਰੇਡੀ ਸਪੀਡ ਲਿਮਿਟਸ ਹੈਗੀਆਂ ਨੇ ਜੋ ਐਗਜ਼ਿਸਟ ਕਰਦੀਆਂ ਨੇ, ਵੀ ਪਹਿਲਾਂ ਉਹਨਾਂ ਨੂੰ ਪ੍ਰੋਪਰਲੀ ਲਾਗੂ ਕੀਤਾ ਜਾਵੇ, ਭਾਵੇਂ ਉਹ ਹਾਈਵੇਜ਼ ਹੋਣ, ਭਾਵੇਂ ਬਾਕੀ ਦੀਆਂ ਸ਼ਹਿਰ ਦੀਆਂ ਸੜਕਾਂ ਹੋਣ, ਨਾਟ ਜਸਟ ਇਨ ਵੈਨਕੂਵਰ, ਓਵਰਆਲ, ਕਿ ਸਾਡੇ ਇੱਥੇ ਟ੍ਰੈਫਿਕ ਸਪੀਡ ਨੂੰ ਲੈ ਕੇ ਜਿਹੜੀ ਕੰਪਲਾਇੰਸ ਹੈ ਜਾਂ ਇਨਫੋਰਸਮੈਂਟ ਆ ਉਹ ਬਹੁਤ ਘੱਟ ਆ। ਕਈ ਜਿਹੜੇ ਕਿੰਨੀ ਵਾਰ ਆਪਾਂ ਇਹ ਹੱਲ ਕੀਤੀ ਜਾ, ਕੋਈ ਬੰਦਾ ਬਾਹਰੋਂ ਆਇਆ ਹੁੰਦਾ ਉਹ ਵੇਖ ਕੇ ਹੈਰਾਨ ਹੁੰਦਾ ਇਸ ਚੀਜ਼ ਨੂੰ ਕਿ ਇੱਥੇ ਸਪੀਡ ਲਿਮਿਟ 'ਤੇ ਫਰਜ਼ ਕਰੋ 80 ਦੀ ਆ, ਤੁਸੀਂ 90 ਦੇ ਜਾ ਰਹੇ ਹੋ। ਮੈਂ ਕਿਹਾ ਇੰਨਾ ਤਾਂ ਚੱਲਦਾ? ਕਹਿੰਦੇ ਅੱਛਾ ਇੱਥੇ ਠੀਕ ਰਹਿ ਨਾ, ਨਹੀਂ ਤਾਂ ਅਦਰਵਾਈਜ਼ ਤਾਂ ਬਹੁਤ ਜ਼ਿਆਦਾ ਸਟ੍ਰਿਕਟਨੈਸ ਹੁੰਦੀ ਆ। ਜਾਂ ਫਿਰ ਜਦੋਂ ਕੋਈ ਕਈ ਵਾਰੀ ਕੋਲੋਂ ਦੀ ਵਾਸੂ ਜੀ, 2-4 ਵਾਰ ਇੱਦਾਂ ਵੀ ਹੋਇਆ ਕਿ ਤੁਸੀਂ ਸੱਜੀ ਲੇਨ ਦੇ ਵਿੱਚ ਠੀਕ ਠਾਕ ਆਪਣੀ ਸਪੀਡ 'ਤੇ ਜਾ ਰਹੇ ਹੋ ਵਿਦ ਦ ਫਲੋ ਆਫ ਦ ਟ੍ਰੈਫਿਕ, ਖੱਬੀ ਲੇਨ 'ਚੋਂ ਪੁਲਿਸ ਦੀ ਗੱਡੀ ਬੜੀ ਤੇਜ਼ ਜਾਂਦੀ ਆ ਐਂਡ ਉਹਨਾਂ ਦੀ ਲਾਈਟਸ ਵਗੈਰਾ ਵੀ ਨਹੀਂ ਔਨ ਹੁੰਦੀਆਂ।
ਸੋ ਉਹ ਕਈ ਵਾਰੀ ਗੱਲ ਹੋਈ ਵੀ ਹੈ ਪੁਲਿਸ ਆਫਿਸਰਸ ਨਾਲ, ਕਹਿੰਦੇ ਵੀ ਉਹਨਾਂ ਨੂੰ ਐਗਜ਼ੈਂਪਸ਼ਨ ਹੁੰਦੀ ਹੈ ਇਹ। ਦੈਟਸ ਓਕੇ
ਜੀ। ਯਾ, ਪਰ ਅੱਗੇ ਚੱਲ ਕੇ ਇਸ ਬਾਰੇ ਹੋਰ ਗੱਲਬਾਤ ਕਰਾਂਗੇ।
ਅੱਛਾ ਵਿਜੇ ਜੀ, ਇਹਦੇ ਨਾਲ ਸੰਬੰਧੀ ਨਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਅਫਵਾਹ ਜੀ ਵੀ ਉੱਡੀ ਸੀ ਕਿ ਜੀ ਵੀ ਪਹਿਲੀ
ਸਕੂਲਾਂ ਵਾਲੀ,
ਹਾਂ, ਕਿ ਜੀ 1 ਜੁਲਾਈ ਤੋਂ ਪਰਮਾਨੈਂਟਲੀ ਜਿਹੜੀਆਂ ਸਪੀਡਸ ਨੇ ਉਹ 30 ਕਿਲੋਮੀਟਰ ਪਰ ਆਵਰ ਹੋ ਰਹੀਆਂ ਸਕੂਲ ਜ਼ੋਨਸ ਦੇ ਵਿੱਚ ਅਤੇ ਥਰੂ ਆਊਟ ਦ ਡੇ। ਉਹ ਇੱਕ ਅਫਵਾਹ ਸੀ, ਉਹਨੂੰ ਕਰੈਕਟ ਕੀਤਾ ਗਿਆ ਪੁਲਿਸ ਸਰਵਿਸਿਸ
ਵੱਲੋਂ,
ਫਿਰ ਪੈਟਰੋਲ ਸਰਵਿਸਿਸ ਨੇ ਵੀ। ਸੋ ਉਹਨੂੰ ਉਹ ਇੱਕ ਅਫਵਾਹ ਸੀ
ਜੀ। ਪਰ ਬਸ ਜੀ, ਇਲਨ ਮਸਕ ਨੇ ਪੋਲੀਟੀਕਲ ਪਾਰਟੀ ਬਣਾ ਦਿੱਤੀ, ਉਹ ਅਫਵਾਹ ਨਹੀਂ ਆ। ਅੱਗੇ ਚੱਲ ਕੇ ਉਹਦੇ ਬਾਰੇ ਵੀ ਗੱਲ ਕਰਦੇ ਹਾਂ, ਦ ਅਮੈਰੀਕਾ ਪਾਰਟੀ ਜਿਹੜੀ ਕਿ ਇਲਨ ਮਸਕ ਵੱਲੋਂ ਬਣਾਈ ਗਈ ਆ। ਵਾਸੂ ਜੀ, ਵਟਸਐਪ 'ਤੇ ਕਈ ਮੈਸੇਜਿਸ ਆ ਸਪੀਡ ਲਿਮਿਟ ਵਾਲੇ ਮਾਮਲੇ 'ਤੇ ਆ ਰਹੇ ਨੇ। ਇੱਕ ਸੁਨੇਹਾ ਆਇਆ ਹੈ ਗੁਰਜੀਤ ਗਿੱਲ ਜੀ ਦਾ, ਕਹਿੰਦੇ ਵਧੀਆ ਆਈਡੀਆ ਹੈ। ਇੱਕ ਹੋਰ ਵਟਸਐਪ 'ਤੇ ਸੁਨੇਹਾ ਆਇਆ, ਕਹਿੰਦੇ ਦੇ ਸ਼ੁੱਡ ਇੰਸਟਾਲ ਲੈਫਟ ਟਰਨ ਸਿਗਨਲਸ ਵਿਚ ਵਿਲ ਹੈਲਪ ਰਿਡਿਊਸ ਐਕਸੀਡੈਂਟਸ। ਇਹ ਵੀ ਬੜੀ ਵੱਡੀ ਸਮੱਸਿਆ ਹੋ ਜਾਂਦੀ ਯਾਰ, ਲੈਫਟ ਟਰਨ। ਅੱਛਾ, ਈਵਨ ਹੁਣ ਕਈ ਸਟੇਟਸ, ਕਈ ਪ੍ਰੋਵਿੰਸਿਸ ਦੇ ਵਿੱਚ, ਕਈ ਯੂ ਐਸ ਸਟੇਟਸ ਦੇ ਵਿੱਚ ਤੁਸੀਂ ਰੈੱਡ ਲਾਈਟ ਭਾਵੇਂ ਹੋਣ 'ਤੇ ਸੱਜੇ ਵੀ ਨਹੀਂ ਮੁੜ ਸਕਦੇ। ਕੈਨੇਡਾ ਦਾ ਵੀ ਕਈ ਪ੍ਰੋਵਿੰਸਿਸ ਦੇ ਵਿੱਚ ਇਹ ਰੂਲ ਹੈਗਾ, ਪਰ ਬੀ ਸੀ ਦੇ ਵਿੱਚ ਅਨਲੈਸ ਕਿਸੇ ਇੰਟਰਸੈਕਸ਼ਨ 'ਤੇ ਉਹ ਸਾਈਨ ਲੱਗਾ ਹੋਵੇ ਕਿ ਜੀ ਰੈੱਡ ਲਾਈਟ 'ਤੇ ਸੱਜਾ ਮੁੜਨਾ ਵੀ ਅਲਾਊਡ ਨਹੀਂ ਆ, ਇੱਥੇ ਉਹ ਅਲਾਊਡ ਆ।
ਡੂ ਯੂ ਪ੍ਰੈਫਰ ਰਾਊਂਡ ਅਬਾਊਟ ਔਰ ਟ੍ਰੈਫਿਕ ਲਾਈਟਸ?
ਯਾਰ, ਦੈਟਸ ਅ ਗੁੱਡ ਕੁਐਸਚਨ ਵਾਸੂ ਜੀ, ਆਈ ਵੁੱਡ ਰਾਦਰ ਪ੍ਰੈਫਰ ਟ੍ਰੈਫਿਕ ਲਾਈਟਸ।
ਸੇਮ ਹੇਅਰ,
ਕਿਉਂਕਿ ਯਾਰ ਰਾਊਂਡ ਅਬਾਊਟ ਕਈ ਇੰਨੇ ਛੋਟੇ ਛੋਟੇ ਬਣਾਏ ਨੇ, ਨਿੱਕੇ ਨਿੱਕੇ ਜਿਹੇ ਰਾਊਂਡ ਅਬਾਊਟਸ ਨੇ। ਗੱਡੀ ਤੁਸੀਂ ਉਹਦੇ ਵਿੱਚੋਂ ਜੇ ਇਫ ਯੂ ਗਾਟ ਅ ਬਿਗਰ ਵਹੀਕਲ ਐਂਡ ਈਵਨ ਅ ਮੀਡੀਅਮ ਸਾਈਜ਼ਡ SUV, ਉਹ ਤੁਸੀਂ ਦੇਰ ਇਜ਼ ਨੋ ਵੇ ਕਿ ਜਾਂ ਤੁਸੀਂ ਕਰਵ ਨਾਲ ਟਾਇਰ ਘਸਾਏ ਬਿਨਾਂ, ਜਾਂ ਜਿਹੜੇ ਹੁਣ ਉਹ ਬੜੇ ਨੀਵੇਂ ਜਿਹੇ ਰਾਊਂਡ ਅਬਾਊਟਸ ਨੇ ਉਹਦੇ ਉੱਤੋਂ ਦੀ ਟਾਇਰ ਚੜਾਏ ਬਿਨਾਂ ਗੱਡੀ ਨਿਕਲਦੀ ਨਹੀਂ ਉੱਥੋਂ। ਇਟਸ ਵੈਰੀ ਡਿਫੀਕਲਟ।
ਪਲੱਸ ਇਹ ਰਿਐਲਿਟੀ ਇੱਕ ਇਹ ਵੀ ਹੈ ਕਿ 60-70% ਡਰਾਈਵਰਸ ਨੂੰ ਪਤਾ ਹੀ ਨਹੀਂ ਰਾਊਂਡ ਅਬਾਊਟ ਦੇ ਉੱਤੇ ਰੂਲਸ ਕੀ ਨੇ, ਉੱਥੋਂ ਨਿਕਲਣਾ ਕਿਵੇਂ, ਨੈਵੀਗੇਟ ਕਿਵੇਂ ਕਰਨਾ, ਉਹਦੇ ਕਰਕੇ ਕਨਫਿਊਜ਼ਨ ਬੜੀ ਹੁੰਦੀ ਹੈ।
ਹਾਲਾਂਕਿ ਜਿਹੜੇ ਸਾਡੇ ਸੁਣਨ ਵਾਲੇ ਯੂਰੋਪੀਅਨ ਮੁਲਕਾਂ ਦੇ ਵਿੱਚ ਰਹਿ ਕੇ ਆਏ ਨੇ, ਉਹਨਾਂ ਦਾ ਰਿਐਕਸ਼ਨ ਇਸ ਮਾਮਲੇ 'ਤੇ ਬੜਾ ਵੱਖਰਾ ਹੋਏਗਾ। ਦੇ ਪ੍ਰੀਫਰ ਰਾਊਂਡ ਅਬਾਊਟਸ, ਕਿਉਂਕਿ ਗੱਲ ਉਹੀ ਹੈ ਕਿ ਤੁਸੀਂ ਹਾਊ ਕੰਫਰਟੇਬਲ ਆਰ ਯੂ ਅਰਾਊਂਡ ਦੈਟ। ਚੰਡੀਗੜ੍ਹ ਦੇ ਵਿੱਚ ਵੀ ਦੇਖੋ ਰਾਊਂਡ ਅਬਾਊਟਸ ਕਿੰਨੇ ਸਾਲ ਇੱਕ ਚੰਡੀਗੜ੍ਹ ਦਾ ਬੜਾ ਸਪੈਸ਼ਲ ਫੀਚਰ ਰਹੇ ਪਰ ਹੁਣ ਵਾਸੂ ਜੀ ਉੱਥੋਂ ਵੀ ਰਾਊਂਡ ਅਬਾਊਟ ਚੱਕੇ ਜਾ ਰਹੇ ਨੇ
ਉਹ ਰਾਊਂਡ ਅਬਾਊਟ ਹੋਰ ਤਰ੍ਹਾਂ ਦੇ ਸੀ ਵਿਜੇ ਜੀ
ਹੋਰ ਤਰ੍ਹਾਂ
ਉੱਥੇ ਤੁਸੀਂ ਆਪਣੇ ਅੰਦਾਜ਼ੇ ਨਾਲ ਨਿਕਲਣਾ ਬਸ ਆਪਣੀ ਉਹ ਤਾਂ ਇੰਸਟਿੰਕਟ 'ਤੇ ਗੱਡੀ ਚੱਲਦੀ ਨਾ ਇੰਡੀਆ
ਜੀ 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 ਵਟਸਐਪ 'ਤੇ ਕਈ ਮੈਸੇਜਿਸ ਨੇ ਅੱਛਾ ਭਾਈ ਜਿਹੜਾ ਇੰਡੀਆ ਵਰਸਿਜ਼ ਇੰਗਲੈਂਡ ਟੈਸਟ ਮੈਚ ਹੋਇਆ ਐਚ ਵੈਸਟਨ ਦੇ ਵਿੱਚ ਕਮਾਲ ਦਾ ਮੈਚ ਰਿਹਾ ਜਿਹਦੇ ਵਿੱਚ ਬੜੇ ਆਈ ਥਿੰਕ 57 ਸਾਲਾਂ 'ਚ ਪਹਿਲੀ ਵਾਰ ਇੰਡੀਆ ਨੇ ਐਚ ਵੈਸਟਨ ਦੇ ਵਿੱਚ ਜਿੱਤ ਦਰਜ ਕੀਤੀ ਹੋਵੇ ਪਰ ਸ਼ੁਭਮਨ ਗਿੱਲ ਦੀ ਬੜੀ ਕਮਾਲ ਦੀ ਪਰਫੋਰਮੈਂਸ ਸਪੋਰਟਡ ਬਾਏ ਮੁਹੰਮਦ ਸਿਰਾਜ ਐਂਡ ਆਕਾਸ਼ਦੀਪ ਅਤੇ ਹੋਰ ਜਿਹੜੇ ਬੈਟਰਸ ਨੇ ਸ਼ਸਵੀ ਜੈਸਵਾਲ ਰਵਿੰਦਰ ਜਡੇਜਾ ਰਿਸ਼ਭ ਪੰਤ ਇਹਨਾਂ ਉਹਨਾਂ ਨੇ ਵੀ ਵਧੀਆ ਭੂਮਿਕਾਵਾਂ ਨਿਭਾਈਆਂ ਪਰ ਜਿਸ ਤਰ੍ਹਾਂ ਦਾ ਕੁਝ ਲੋਕਾਂ ਨੂੰ ਡਾਊਟ ਸੀਗਾ ਸ਼ੁਭਮਨ ਗਿੱਲ ਦੀ ਕਪਤਾਨੀ ਉਹਨਾਂ ਦੀ ਟੈਸਟ ਟੀਮ ਦੇ ਵਿੱਚ ਇਨਕਲੂਜਨ 'ਤੇ ਉਹਨਾਂ ਨੇ ਹਰੇ ਆਪਣੇ ਕ੍ਰਿਟਿਕਸ ਨੂੰ ਪੂਰੀ ਤਰ੍ਹਾਂ ਸਾਇਲੈਂਸ ਕਰਤਾ ਯਾਰ ਕਮਾਲ ਦੀਆਂ ਦੋ ਪਾਰੀਆਂ ਅਨਬਿਲੀਵੇਬਲ
ਜਾਂ ਬੈਟਿੰਗ ਨੂੰ ਲੈ ਕੇ ਤਾਂ ਉਹਨਾਂ ਡੈਫੀਨੇਟਲੀ ਸਾਇਲੈਂਸ ਕਰਤਾ
ਜੀ
ਕੈਪਟਨਸੀ ਨੂੰ ਲੈ ਕੇ ਅਜੇ ਅਨਟੈਸਟਡ ਵਾਟਰਸ ਨੇ ਜੀ ਇਟਸ ਟੂ ਨਿਊ ਟੂ ਸੇ ਐਨੀਥਿੰਗ ਸੋ ਉਹਨਾਂ ਦੀ ਪਰਫਾਰਮੈਂਸ ਦੀ ਬੜੀ ਸ਼ਲਾਘਾ ਹੋ ਰਹੀ ਹੈ ਜ਼ਰੂਰ ਅਫਕੋਰਸ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਬੈਟਿੰਗ ਪਰਫਾਰਮੈਂਸ ਸੀ ਇਸ ਤਰ੍ਹਾਂ ਦੀ ਕਰਤੀ ਮੋਨੂਮੈਂਟਲ ਵੀ ਉਹ ਸਭ ਕੁਝ ਸਾਰਿਆਂ ਨੂੰ ਪਿੱਛੇ ਛੱਡ ਗਏ ਨੇ
ਮੋਸਟ ਰਨਸ ਬਾਏ ਐਨ ਇੰਡੀਅਨ ਬੈਟਰ ਇਨ ਅ ਸਿੰਗਲ ਟੈਸਟ ਮੈਚ ਸੁਨੀਲ ਗਾਵਸਕਰ ਦਾ ਬੜਾ ਪੁਰਾਣਾ ਰਿਕਾਰਡ ਉਹਨਾਂ ਨੇ ਤੋੜਿਆ ਆਈ ਥਿੰਕ ਅਜੇ ਵੀ ਜਿਹੜਾ ਵੈਸੇ ਓਵਰਆਲ ਰਿਕਾਰਡ ਹੈਗਾ ਮੋਸਟ ਰਨਸ ਇਨ ਅ ਸਿੰਗਲ ਟੈਸਟ ਮੈਚ ਬਾਏ ਐਨ ਇੰਡੀਅਨ ਬੈਟਸਮੈਨ ਜਿਹੜਾ ਵਰਲਡ ਰਿਕਾਰਡ ਆਈ ਥਿੰਕ ਉਹ ਗ੍ਰਹਿਮ ਗੂਚ ਦਾ ਵੈਨ ਦੇ ਵਾਜ਼ ਵਨ ਮੈਚ ਆਈ ਥਿੰਕ ਇਨ ਦਾ 90s ਇੱਕ 300 ਸੀ ਉਹਨਾਂ ਦਾ 333 ਰਨ ਪਹਿਲੀ ਇਨਿੰਗ 'ਚ ਮਾਰੇ ਸੀ ਦੂਜੀ ਇਨਿੰਗ 'ਚ 123 ਕਿ ਇੱਦਾਂ ਕੁਛ ਸੀਗੇ ਸੋ ਦੈਟਸ ਲਾਈਕ 456 ਇਨ ਅ ਸਿੰਗਲ ਮੈਚ ਇਹ ਸ਼ੁਭਮਨ ਗਿੱਲ ਨੇ 430 ਰਨ ਇੱਕੋ ਮੈਚ ਦੇ ਵਿੱਚ ਸਕੋਰ ਕੀਤੇ ਨੇ ਪਰ ਕਮਾਲ ਦੀ ਪਰਫਾਰਮੈਂਸ
ਆਈ ਥਿੰਕ ਇਜ਼ ਦਾ ਫਸਟ ਬੈਟਰ ਟੂ ਸਕੋਰ ਅ 250 ਐਂਡ 150 ਇਨ ਦਾ ਸੇਮ
ਮੈਚ ਯੈਸ ਇਹ ਗੱਲ ਤੁਹਾਡੀ ਸਹੀ ਹੈ ਬਿਲਕੁਲ ਅਸਰ ਜੀ ਐਂ ਕਰੀਏ ਬ੍ਰੇਕ ਲੈ ਲਈਏ ਛੋਟੀ ਜੀ ਇੱਕ ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਕੁਝ ਹੋਰ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ ਕੈਲਗਰੀ ਦੇ ਵਿੱਚ ਕੈਲਗਰੀ ਸਟੈਂਪੀਡ ਚੱਲਦੀ ਪਈ ਹੈ 13 ਤਰੀਕ ਤੱਕ ਉਹ ਜਾਰੀ ਰਹਿਣੀ ਹੈ ਅਤੇ ਵੀਕਐਂਡ 'ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰ ਵੀ ਕਈ ਜਿਹੜੇ ਨੈਸ਼ਨਲ ਪੋਲੀਟੀਕਲ ਲੀਡਰਸ ਨੇ ਅਫਕੋਰਸ ਉਹ ਕੈਲਗਰੀ ਆਏ ਹੋਏ ਸੀ ਅਤੇ ਕੈਲਗਰੀ ਦੇ ਵਿੱਚ ਕੁਝ ਜਿਹੜੀਆਂ ਸਟੇਟਮੈਂਟਸ ਜਾਂ ਕੁਝ ਮੀਡੀਆ ਇੰਟਰਵਿਊਜ਼ ਦੇ ਵਿੱਚ ਮਾਰਕ ਕਾਰਨੀ ਨੇ ਜਿਹੜੀਆਂ ਗੱਲਾਂ ਆਖੀਆਂ ਉਹ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਉਹਨਾਂ ਗੱਲਾਂ ਦਾ ਸਵਾਗਤ ਕਰ ਰਹੇ ਨੇ ਕਿਉਂਕਿ ਉਹ ਪਾਈਪਲਾਈਨ ਨਾਲ ਸੰਬੰਧਿਤ ਐਨਰਜੀ ਇਨਫਰਾਸਟਰਕਚਰ ਨੂੰ ਬਿਹਤਰ ਕਰਨ ਨਾਲ ਸੰਬੰਧਿਤ ਗੱਲਾਂ ਮਾਰਕ ਕਾਰਨੀ ਵੱਲੋਂ ਕਹੀਆਂ ਗਈਆਂ ਨੇ ਉਹਨਾਂ ਦੇ ਵੇਰਵੇ ਸਾਂਝੇ ਕਰਦੇ ਹਾਂ ਅਤੇ ਈਲੋਨ ਮਸਕ ਨੇ ਜਿਹੜੀ ਨਵੀਂ ਪਾਰਟੀ ਐਲਾਨ ਦਿੱਤੀ ਆ ਉਹਦੇ ਬਾਰੇ ਗੱਲ ਕਰਾਂਗੇ ਡੋਨਲਡ ਅੱਛਾ 9 ਜੁਲਾਈ ਦੀ ਆਪਾਂ ਗੱਲ ਕਰਦੇ ਸੀ ਨਾ ਵੀ ਪਰਸੋਂ ਨੂੰ ਸਿਟੀ ਆਫ ਵੈਨਕੂਵਰ ਦੇ ਮੂਹਰੇ ਮਤਾ ਆਉਣਾ ਵੀ 30 ਕਿਲੋਮੀਟਰ ਪਰ ਆਵਰ ਦੇ ਸਪੀਡ ਜ਼ੋਨ ਰੈਜੀਡੈਂਸ਼ਲ ਸਟਰੀਟਸ 'ਤੇ ਕੀਤਾ ਜਾਵੇ ਸਲੋਅ ਜ਼ੋਨ ਬਣਾਏ ਜਾਣ 9 ਜੁਲਾਈ ਟਰੰਪ ਵਾਸਤੇ ਵੀ ਬੜੀ ਇੰਪੋਰਟੈਂਟ ਤਰੀਕ ਆ ਕਿਉਂਕਿ ਟਰੰਪ ਨੇ 9 ਜੁਲਾਈ ਤੱਕ ਦਾ ਹੀ ਸਮਾਂ ਦਿੱਤਾ ਹੋਇਆ ਜਿਹੜੇ ਉਹ ਲਿਬਰੇਸ਼ਨ ਡੇ 'ਤੇ ਅਪ੍ਰੈਲ ਦੇ ਵਿੱਚ ਵੱਡੇ ਵੱਡੇ ਟੈਰਿਫ ਲਾਏ ਸੀ ਫਿਰ 90 ਦਿਨਾਂ ਦਾ ਉਹਨਾਂ 'ਤੇ ਪੌਜ਼ ਲਾ ਦਿੱਤਾ ਸੀ ਉਹ 90 ਦਿਨਾਂ ਵਾਲੀ ਵਿੰਡੋ 9 ਜੁਲਾਈ ਨੂੰ ਮੁੱਕ ਰਹੀ ਆ ਸੋ ਉਹਦੇ ਬਾਰੇ ਵੀ ਗੱਲ ਕਰਾਂਗੇ ਬ੍ਰੇਕ ਲਈਏ ਪਹਿਲਾਂ
ਸ਼ੋਰ
ਅਸਰ ਜੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਲਗਰੀ ਗਏ ਹੋਏ ਸੀ ਅਤੇ ਉਹਨਾਂ ਦੀ ਇੱਕ ਵੀਡੀਓ ਬੜੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਜਦੋਂ ਉਹ ਪੈਨਕੇਕ ਫਲਿੱਪ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਤੋਂ ਫਲਿੱਪ ਹੋਇਆ ਨਹੀਂ ਉਹ ਡਿੱਗ ਗਿਆ ਥੱਲੇ ਹਵਾ ਦੇ ਵਿੱਚ ਉਡਾ ਕੇ ਫਿਰ ਡੈਨੀਅਲ ਸਮਿਥ ਨਾਲ ਬੜੀ ਇੱਕ ਉਹਨਾਂ ਦੀਆਂ ਕਹਿ ਲਓ ਕਿ ਜਿਹੜੀਆਂ ਨੋਨ ਪੋਲੀਟੀਕਲ ਜਿਹੇ ਇਨਵਾਇਰਮੈਂਟ ਦੇ ਵਿੱਚ ਬੜੇ ਇੱਕ ਕੋਰਡੀਅਲ ਐਟਮੋਸਫੀਅਰ ਦੇ ਵਿੱਚ ਹੁੰਦੀਆਂ ਗੱਲਾਂ ਅਤੇ ਡੈਨੀਅਲ ਸਮਿਥ ਨਾਲ ਉਹਨੂੰ ਕਿਹਾ ਵੀ ਦੁਬਾਰਾ ਕਰਨਾ ਉਹ ਕਹਿੰਦੇ ਰਹਿਣ ਦਿਓ ਜੀ ਮੈਂ ਇਹਦੇ 'ਚ ਨਹੀਂ ਤੁਹਾਡੇ ਨਾਲ ਕੰਪੀਟ ਕਰਨਾ ਚਾਹਾਂਗਾ ਕਿ ਮੇਰੀ ਉਹ ਐਕਸਪਰਟੀਜ਼ ਹੈ ਹੀ ਨਹੀਂ ਸੋ ਉੱਦਾਂ ਦੀਆਂ ਗੱਲਾਂ ਚਲੋ ਹਲਕੀਆਂ ਫੁਲਕੀਆਂ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ ਪਰ ਨਾਲ ਹੀ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਮਾਰਕ ਕਾਰਨੀ ਨੂੰ ਜਦੋਂ ਸਵਾਲ ਵਗੈਰਾ ਪੁੱਛੇ ਗਏ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਐਨਰਜੀ ਇਨਫਰਾਸਟਰਕਚਰ ਬਿਲਡ ਕਰਨਾ ਜਿਹਨੂੰ ਤੇਜ਼ੀ ਨਾਲ ਡਿਵੈਲਪ ਕਰਨ ਦੇ ਵਾਸਤੇ ਫੈਡਰਲ ਸਰਕਾਰ ਵੱਲੋਂ ਬਿੱਲ C5 ਪਾਸ ਕੀਤਾ ਗਿਆ ਤਾਂ ਕਿ ਨੈਸ਼ਨਲ ਇੰਟਰਸਟ ਵਾਲੇ ਜਿਹੜੇ ਕੋਈ ਪ੍ਰੋਜੈਕਟਸ ਨੇ ਉਹਨਾਂ ਨੂੰ ਤਰਜੀਹੀ ਤੌਰ 'ਤੇ ਉਹਨਾਂ ਨੂੰ ਛੇਤੀ ਉਹਨਾਂ ਨੂੰ ਉਸਾਰਿਆ ਜਾ ਸਕੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਿਉਂਕਿ ਅਜੇ ਲਿਸਟ ਤਿਆਰ ਕੀਤੀ ਜਾਣੀ ਆ ਵੀ ਕਿਹੜੇ ਕਿਹੜੇ ਪ੍ਰੋਜੈਕਟਸ ਹੋਣਗੇ ਜਿਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਜਿਨ੍ਹਾਂ ਦਾ ਅਪਰੂਵਲ ਹੋਏਗੀ ਜਿਨ੍ਹਾਂ ਦੇ ਉੱਪਰ ਉਸਾਰੀ ਹੋਏਗੀ ਉਹਨਾਂ ਨੇ ਦੋ ਪ੍ਰੋਜੈਕਟਸ ਦਾ ਜ਼ਿਕਰ ਕੀਤਾ ਇੱਕ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਪਾਈਪਲਾਈਨ ਐਲਬਰਟਾ ਤੋਂ ਕੱਚਾ ਤੇਲ ਲਿਆਉਣ ਵਾਲੀ ਪਾਈਪਲਾਈਨ ਇੱਥੇ ਵੈਸਟ ਕੋਸਟ ਨੂੰ ਵਿਛਾਈ ਜਾਣੀ ਆ ਕਹਿੰਦੇ ਉਹ ਅਤੇ ਦੂਜਾ ਇੱਕ ਕਾਰਬਨ ਕੈਪਚਰ ਨੈਟਵਰਕ ਹੈ ਜਿਹੜਾ ਕੈਨੇਡਾ ਦੇ ਜਿਹੜੇ ਵੱਡੇ ਆਇਲ ਸੈਂਡਸ ਪ੍ਰੋਡਿਊਸਰਸ ਨੇ ਤੇਲ ਦੀਆਂ ਕੰਪਨੀਆਂ ਨੇ ਉਹਨਾਂ ਵੱਲੋਂ ਇੱਕ ਪ੍ਰੋਜੈਕਟ ਸੁਝਾਇਆ ਗਿਆ 16.5 ਬਿਲੀਅਨ ਦਾ ਕਹਿੰਦੇ ਇਹ ਦੋ ਪ੍ਰੋਜੈਕਟਸ ਨੇ ਜਿਹੜੇ ਕਿ ਸਾਡੀ ਉਸ ਨੈਸ਼ਨਲ ਬਿਲਡਿੰਗ ਸਟਰੈਟਜੀ ਵਾਲੇ ਜਿਹੜੇ ਪ੍ਰੋਜੈਕਟਸ ਨੇ ਉਹਦੀ ਸੂਚੀ ਦੇ ਉੱਪਰ ਆ ਸਕਦੇ ਨੇ
ਜਾਂ ਸੋ ਜਿਹੜੀ ਪਾਈਪਲਾਈਨ ਆ ਵਿਜੇ ਜੀ ਖਾਸ ਤੌਰ 'ਤੇ ਇਹਦੇ ਬਾਰੇ ਦੇਖੋ ਬੜਾ ਵਿਵਾਦ ਬਣਿਆ ਹੋਇਆ ਕਿ ਡੈਨੀਅਲ ਸਮਿਥ ਕਹਿੰਦੇ ਆ ਵੀ ਅਸੀਂ ਇਹ ਪਾਈਪਲਾਈਨ ਵਿਛਾਉਣਾ ਚਾਹੁੰਦੇ ਹਾਂ ਕਿਉਂਕਿ ਟਰਾਂਸਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਕਹਿੰਦੇ ਸਕਸੈਸਫੁਲ ਬਹੁਤ ਹੋਈ ਆ ਉਹਦੇ ਕਰਕੇ ਉਹਦੀ ਜਿਹੜੇ ਆਇਲ ਦੀ ਡਿਮਾਂਡ ਬਹੁਤ ਵੱਧ ਗਈ ਆ ਸਾਡੀਆਂ ਐਕਸਪੋਰਟਸ ਦੇ ਵਿੱਚ ਵਾਧਾ ਹੋ ਰਿਹਾ ਉਹਦੇ ਕਰਕੇ ਸੋ ਆਲਰੇਡੀ ਕਿਹਾ ਜਾਂਦਾ ਕਿ ਜਿਹੜੀ ਪਾਈਪਲਾਈਨ ਆ 80-95% ਕਪੈਸਿਟੀ ਤੱਕ ਓਪਰੇਟ ਕਰ ਰਹੀ ਆ ਉਹ ਨੰਬਰ ਐਗਜੈਕਟ ਕੀ ਹੈਗਾ ਉਹਨੂੰ ਲੈ ਕੇ ਥੋੜੀ ਕੰਟਰੋਵਰਸੀ ਹੈ ਸੋ ਬਟ ਸਟਿਲ ਜੋ ਵੀ ਆ ਉਹਦੀ ਅਪਟੇਕ ਬੜੀ ਸ਼ਾਨਦਾਰ ਰਹੀ ਆ ਔਨ ਇਨ ਦਿਸ ਕੰਟੈਕਸਟ ਸੋ ਡੈਨੀਅਲ ਸਮਿਥ ਕਹਿੰਦੇ ਵੀ ਸਾਨੂੰ ਇੱਕ ਹੋਰ ਪਾਈਪਲਾਈਨ ਵਿਛਾਉਣੀ ਚਾਹੀਦੀ ਹੈ ਐਂਡ ਦਿਸ ਵਨ ਬੀਂਗ ਫੋਰ ਹੈਵੀ ਆਇਲ ਫੋਰ ਬਿਟੂਮਿਨ ਅਤੇ ਇਹ ਐਲਬਰਟਾ ਤੋਂ ਨੌਰਥ ਕੋਸਟ ਬੀ ਸੀ ਤੱਕ ਜਾਵੇ
ਅਤੇ
ਇਹ ਉਹਨਾਂ ਨੇ ਕਿਹਾ ਕਿ 42 ਇੰਚ ਵਾਲੀ ਪਾਈਪਲਾਈਨ ਹੋਵੇ ਜਿਹਦੀ ਕਪੈਸਿਟੀ 1 ਮਿਲੀਅਨ ਬੈਰਲਸ ਪਰ ਡੇ ਤੱਕ ਦੀ ਹੋਵੇ ਇਹਦੇ ਬਾਰੇ ਸਾਡੇ ਪ੍ਰੀਮੀਅਰ ਡੈਨੀਅਲ ਮਾਫ਼ ਕਰਨਾ
ਡੇਵਿਡ
ਨੇ ਉਹਨਾਂ ਨੇ ਪ੍ਰਮੁੱਖ ਤੌਰ 'ਤੇ ਦੋ ਗੱਲਾਂ ਕਹੀਆਂ ਨੇ ਇੱਕ ਤਾਂ ਉਹਨਾਂ ਨੇ ਕਿਹਾ ਸੀ ਕਿ ਜੀ ਇਹਦੇ ਬਾਰੇ ਪ੍ਰਪੋਨੈਂਟ ਨਹੀਂ ਹੈਗਾ ਵੀ ਕੋਈ ਵੀ ਪ੍ਰਾਈਵੇਟ ਕੰਪਨੀ ਇਹ ਪਾਈਪਲਾਈਨ ਬਣਾਉਣਾ ਨਹੀਂ ਚਾਹੁੰਦੀ ਵੀ ਕਿਸੇ ਨੇ ਕੋਈ ਅਰਜ਼ੀ ਨਹੀਂ ਲਗਾਏਗੀ ਕੋਈ ਅਰਜ਼ੀ ਫਿਰ ਦੇਖਾਂਗੇ ਦੂਜੀ ਗੱਲ ਕਿ ਜਿਹੜਾ ਫੈਡਰਲ ਟੈਂਕਰ ਬੈਨ ਹੈ ਸਾਡੀ ਬੀ ਸੀ ਦੀ ਨੌਰਥ ਕੋਸਟ ਦੇ ਵਿੱਚ ਉਹਦਾ ਕੀ ਬਣੇਗਾ ਵੀ ਉਹ ਤਾਂ ਟੈਂਕਰ ਬੈਨ ਆ ਵੀ ਹੁਣ ਜੇ ਤੁਸੀਂ ਇੱਥੋਂ ਦੀ ਤੇਲ ਭੇਜ ਵੀ ਦਿੱਤਾ ਐਲਬਰਟਾ ਤੋਂ ਅਤੇ ਇੱਥੇ ਤੇਲ ਅੱਗੋਂ ਜੇ ਅਸੀਂ ਉਹਨੂੰ ਐਕਸਪੋਰਟ ਕਰਨਾ ਤਾਂ ਉਹ ਟੈਂਕਰਸ ਵਿੱਚ ਪਾ ਕੇ ਕਰਨਾ ਟੈਂਕਰ ਜਿਹੜੇ ਨੇ ਬੀ ਸੀ ਦੀ ਨੌਰਥ ਕੋਸਟ 'ਤੇ ਡੌਕ ਕਰ ਨਹੀਂ ਸਕਦੇ ਕਿਉਂਕਿ ਫੈਡਰਲ ਸਰਕਾਰ ਨੇ ਬੈਨ ਲਾਇਆ ਹੋਇਆ
ਅਤੇ ਉਹਨਾਂ ਨੇ ਨਾਲ ਹੀ ਫਿਰ ਇਹ ਗੱਲ ਵੀ ਕਹੀ ਸੀ ਕਿ ਜਿਹੜਾ ਟੈਂਕਰ ਬੈਨ ਲੱਗਾ ਹੋਇਆ ਉਹਨੂੰ ਸਪੋਰਟ ਕਰਦੇ ਨੇ ਪ੍ਰੀਮੀਅਰ ਡੇਵਿਡੀ ਵੀ
ਐਗਜੈਕਟਲੀ ਸੋ ਇਨ ਦਿਸ ਕੰਟੈਕਸਟ ਮਾਰਕ ਕਾਰਨੀ ਨੂੰ ਜਦੋਂ ਪੁੱਛਿਆ ਗਿਆ ਵੀ ਕੀ ਇਹ ਪਾਈਪਲਾਈਨ ਜਿਹੜੀ ਹੈ ਇਹ ਫੈਡਰਲ ਸਰਕਾਰ ਦੀ ਸੂਚੀ ਵਿੱਚ ਸ਼ਾਮਲ ਕੀਤੀ ਜਾਏਗੀ ਕਿ ਨਹੀਂ ਕਿਉਂਕਿ ਐਲਬਰਟਾ ਬਹੁਤ ਸਟਰੋਂਗਲੀ ਚਾਹੁੰਦਾ ਵੀ ਇਹ ਪਾਈਪਲਾਈਨ ਹੋਵੇ ਹੀ
ਬਿਲਕੁਲ
ਅਤੇ ਸਾਡਾ ਸੂਬਾ ਇੱਦਾਂ ਕਹਿ ਰਿਹਾ ਵੀ ਵਿਲ ਕ੍ਰੋਸ ਦੈਟ ਬ੍ਰਿਜ ਵੈਨ ਵੀ ਗੈਟ ਦੇਅਰ
ਕੋਈ ਪ੍ਰਾਈਵੇਟ ਕੰਪਨੀ ਆਪਣਾ ਬਿੱਡ ਲੈ ਕੇ ਆਵੇ ਕੋਈ ਪ੍ਰੋਜੈਕਟ ਬਣੇ ਫਿਰ ਉਦੋਂ ਦੀ ਉਦੋਂ
ਫਿਰ ਦੇਖਾਂਗੇ ਸੋ ਆਨਾਕਾਨੀ ਜੀ ਕੀਤੀ ਜਾ ਰਹੀ ਬੀ ਸੀ ਵੱਲੋਂ ਸੋ ਇਹ ਇਸ ਕਰਕੇ ਪੁੱਛਿਆ ਗਿਆ ਵੀ ਹੁਣ ਫੈਡਰਲ ਸਰਕਾਰ ਕਿਹੜੇ ਪਾਸੇ ਭੁਗਤੇਗੀ ਇਹਦੇ ਬਾਰੇ ਹੁਣ ਦੇਖੋ ਇੱਕ ਕੰਟੈਕਸਟ ਦਾ ਇਹ ਵੀ ਹੈ ਕਿ ਕੈਲਗਰੀ ਸਟੈਂਪੀਡ ਦੇ ਵਿੱਚ ਉਹ ਖੜੇ ਸਨ ਉੱਥੇ ਉਹਨਾਂ ਨੇ ਇੰਟਰਵਿਊ ਦਿੱਤੀ ਹੈ ਸੋ ਉਸ ਇੰਟਰਵਿਊ ਦੌਰਾਨ ਕੈਲਗਰੀ ਦੇ ਵਿੱਚ ਜਿਹੜਾ ਮਾਹੌਲ ਆ ਉਹ ਸਾਰਾ ਵਨ ਨੋਜ਼ ਵੀ ਐਲਬਰਟਾ ਮਾਹੌਲ ਕਿਹੋ ਜਿਹਾ ਸੋ ਉਸ ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਇਟਸ ਵੈਰੀ ਵੈਰੀ ਲਾਈਕਲੀ ਹਾਈਲੀ ਹਾਈਲੀ ਲਾਈਕਲੀ ਬਾਰ ਬਾਰ ਦੋ ਵਾਰ ਉਹਨਾਂ ਨੇ ਇਹ ਗੱਲ ਕਹੀ ਹੈ ਹਾਈਲੀ ਹਾਈਲੀ ਲਾਈਕਲੀ ਕਿ ਜਿਹੜੀ ਇਹ ਪਾਈਪਲਾਈਨ ਹੈ ਇਹ ਅਲਟੀਮੇਟ ਜਿਹੜੀ ਲਿਸਟ ਤਿਆਰ ਹੋਏਗੀ ਉਹਦੇ ਵਿੱਚ ਸ਼ਾਮਲ ਹੋਏਗੀ ਕਹਿੰਦੇ ਵੀ ਮੈਂ ਸਿਰਫ ਓਨਲੀ ਰੀਜ਼ਨ ਕਿ ਮੈਂ ਡੈਫੀਨੇਟਲੀ ਵੀ ਨਹੀਂ ਕਹਿ ਰਿਹਾ
ਪੱਕੇ ਤੌਰ 'ਤੇ
ਨਹੀਂ ਕਹਿ ਰਿਹਾ ਕਹਿੰਦੇ ਉਹ ਸਿਰਫ ਰੀਜ਼ਨ ਇਹ ਹੈ ਕਿ ਵੀ ਸਾਡੀ ਸਰਕਾਰ ਦੀ ਟੌਪ ਡਾਊਨ ਅਪਰੋਚ ਨਹੀਂ ਹੈ
ਅਸੀਂ
ਕਿਸੇ ਨੂੰ ਥੋਪਦੇ ਨਹੀਂ ਵੀ ਤੁਸੀਂ ਆਹ ਚੀਜ਼ ਕਰਨੀ ਆਹ ਚੀਜ਼ ਨਹੀਂ ਕਰਨੀ ਸੋ ਕਹਿੰਦੇ ਇਸ ਕਰਕੇ ਮੈਂ ਇੱਦਾਂ ਨਹੀਂ ਕਹਿ ਰਿਹਾ ਵੀ ਹੋਏਗੀ ਹੀ ਬਟ ਵੈਰੀ ਵੈਰੀ ਲਾਈਕਲੀ ਸੋ ਇਹਦਾ ਮਤਲਬ ਇਹ ਹੈ ਵੀ ਮੋਸਟ ਲਾਈਕਲੀ ਉਹ ਹੋਣ ਵਾਲੀ ਆ ਪਾਈਪਲਾਈਨ ਉਸ ਸੂਚੀ ਦੇ ਵਿੱਚ
ਅਤੇ ਨਾਲ ਹੀ ਵਾਸੂ ਜੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਹਿੰਦੇ ਦੇਖੋ ਜਿਹੜਾ ਇਕਨੋਮਿਕ ਓਪਰਚੁਨਿਟੀ ਹੈ ਇਹਦੇ ਵਿੱਚੋਂ ਬਹੁਤ ਵੱਡੀ ਇਕਨੋਮਿਕ ਓਪਰਚੁਨਿਟੀ ਆ ਅਤੇ ਨਾਲ ਹੀ ਜਿਹੜੀ
ਐਕਸਪਰਟੀਜ਼ ਆ ਕਹਿੰਦੇ ਸਾਡਾ
ਐਕਸਪਰਟੀਜ਼ ਆ ਫਿਰ ਉਹਨੇ ਇਹ ਵੀ ਕਿਹਾ ਕਹਿੰਦੇ ਵੀ ਇਹਦੇ ਵਿੱਚ ਜਿਹੜਾ ਕੋਈ ਪ੍ਰਾਈਵੇਟ ਪਲੇਅਰ ਆ ਕਹਿੰਦੇ ਵੀ ਇਹ ਗੱਲ ਉਹਨੇ ਕਲੀਅਰ ਕੀਤੀ ਹੈ ਵੀ ਜਿਹੜਾ ਇਹ ਪ੍ਰੋਜੈਕਟ ਹੋਏਗਾ ਇਹ ਪ੍ਰਾਈਵੇਟ ਸੈਕਟਰ ਡਰਾਈਵ ਕਰੇਗਾ ਉਹਨੂੰ ਕਿਉਂਕਿ ਇਹੀ ਜਿਹੜਾ ਖਦਸ਼ਾ ਜਾਂ ਇਹੀ ਜਿਹੜਾ ਪੁਆਇੰਟ ਆ ਉਹ ਬਾਰ ਬਾਰ ਬੀ ਸੀ ਦੇ ਪ੍ਰੀਮੀਅਰ ਵੱਲੋਂ ਹਾਈਲਾਈਟ ਕੀਤਾ ਜਾਂਦਾ ਲਾਈਕ ਯੂ ਆਲਰੇਡੀ ਮੈਂਸ਼ਨਡ ਸੋ ਮਾਰਕ ਕਾਰਨੀ ਨੇ ਆਪਣੀ ਉਸ ਟਿੱਪਣੀ ਦੇ ਵਿੱਚ ਇਹ ਗੱਲ ਵੀ ਕਵਰ ਕੀਤੀ ਨਾਲ ਹੀ ਉਹਨਾਂ ਨੇ ਇਹ ਕਿਹਾ ਕਹਿੰਦੇ ਦੇਖੋ ਅਸੀਂ ਲੈਜਿਸਲੇਸ਼ਨ ਆਲਰੇਡੀ ਪਾਸ ਕਰ ਦਿੱਤੀ ਹੋਈ ਹੈ ਤਾਂ ਕਿ ਅਸੀਂ ਅਜਿਹੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰ ਸਕੀਏ ਕਹਿੰਦੇ ਸਾਡੇ ਕੋਲ ਫੈਡਰਲ ਲੈਵਲ 'ਤੇ ਅਜਿਹੇ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਪਤਾ ਕਿ ਇਹ ਕੰਮ ਕਿਵੇਂ ਕਰਾਉਣਾ ਫੋਰ ਐਗਜ਼ਾਮਪਲ ਹੁਣ ਨੈਚੁਰਲ ਰਿਸੋਰਸਿਸ ਮਿਨਿਸਟਰ ਟਿਮ ਹੌਡਸਨ ਜਿਨ੍ਹਾਂ ਨੂੰ ਕਿ ਵਾਸੂਰੀ ਹੋਰ ਕਈ ਇੰਪੋਰਟੈਂਟ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਉਹ ਪ੍ਰਾਈਵੇਟ ਸੈਕਟਰ ਦੇ ਬੜੇ ਤਜਰਬੇਕਾਰ ਵਿਅਕਤੀ ਨੇ ਸੋ ਹੋਰ ਵੀ ਕਈ ਅਜਿਹੇ ਵਿਅਕਤੀ ਕਾਰਨੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗੇ ਨੇ ਭਾਵੇਂ ਉਹ ਸਿੱਧੇ ਐਮ ਪੀ ਨਾ ਹੋਣ ਜਾਂ ਮਿਨਿਸਟਰ ਨਾ ਹੋਣ ਜਿਨ੍ਹਾਂ ਨੂੰ ਐਡਮਿਨਿਸਟ੍ਰੇਸ਼ਨ ਦੇ ਵਿੱਚ ਥਾਂ ਦਿੱਤੀ ਗਈ ਹੈ ਜਿਨ੍ਹਾਂ ਨੂੰ ਕਿ ਅਜਿਹੇ ਕੰਮ ਕਰਾਉਣੇ ਅਤੇ ਕਢਾਉਣੇ ਆਉਂਦੇ ਨੇ ਸੋ ਮਾਰਕ ਕਾਰਨੀ ਉਹਦੇ ਆਧਾਰ 'ਤੇ ਗੱਲ ਕਰ ਰਹੇ ਨੇ ਕਿ ਇਹ ਹੋ ਸਕਦਾ ਦੂਜਾ ਜਿਹੜਾ ਇੱਕ ਤਾਂ ਪ੍ਰੋਜੈਕਟ ਰਿਹਾ ਇਹ ਪਾਈਪਲਾਈਨ ਵਾਲਾ
ਇਹਦੇ ਨਾਲ ਹੀ ਸੰਬੰਧਿਤ ਜਿਹੜੀ ਦੂਜੀ ਗੱਲ ਹੈ ਟੈਂਕਰ ਬੈਨ ਵਾਲੀ
ਹਾਂ ਯੈਸ
ਸੋ ਉਹਦੇ ਬਾਰੇ ਵੀ ਮਾਰਕ ਕਾਰਨੀ ਨੂੰ ਪੁੱਛਿਆ ਗਿਆ ਵੀ ਟੈਂਕਰ ਬੈਨ ਹਟਾਓਗੇ ਜੀ ਕਿਉਂਕਿ ਉਹ ਤਾਂ ਇੱਕ ਬਹੁਤ ਵੱਡਾ ਹਰਡਲ ਹੈ ਵੀ ਜੇ ਟੈਂਕਰ ਬੈਨ ਲੱਗਿਆ ਫਿਰ ਪਾਈਪਲਾਈਨ ਦਾ ਕੀ ਮਤਲਬ ਹੈ ਸੋ ਮਾਰਕ ਕਾਰਨੀ ਨੇ ਅੱਗੋਂ ਕੀ ਕਿਹਾ ਉਹ ਬੜੀ ਇੰਪੋਰਟੈਂਟ ਲਾਈਨ ਹੈ ਕਹਿੰਦੇ ਵੀ ਆਰ ਨੋਟ ਗੋਇੰਗ ਟੂ ਹੈਵ ਅ ਪ੍ਰੋਜੈਕਟ ਦੈਟ ਗੈਟਸ ਆਇਲ ਟੂ ਦ ਟਾਈਡ ਵਾਟਰ ਐਂਡ ਇਟ ਸਟੇਜ਼ ਦੇਅਰ
ਪਰ ਮਕਸਦ ਇਹ ਥੋੜ੍ਹਾ ਆ
ਵੀ ਇੱਦਾਂ ਦਾ ਕੋਈ ਪ੍ਰੋਜੈਕਟ ਨਹੀਂ ਸੀ ਬਣਾਉਣਾ ਵੀ ਜਿਹੜਾ ਐਲਬਰਟਾ ਤੋਂ ਕੱਚਾ ਤੇਲ ਬੀ ਸੀ ਦੇ ਟਾਈਡ ਵਾਟਰਸ ਤੱਕ ਲੈ ਕੇ ਜਾਏ ਅਤੇ ਤੇਲ ਵੀ ਉੱਥੇ ਹੀ ਪਿਆ ਰਹੇ ਕਹਿੰਦੇ ਅਫਕੋਰਸ ਕਹਿੰਦੇ ਅਸੀਂ ਇੱਦਾਂ ਨਹੀਂ ਕਰਾਂਗੇ ਸੋ ਮਤਲਬ ਪਹਿਲਾਂ ਉਹ ਕਹਿੰਦੇ ਵੀ ਪਾਈਪਲਾਈਨ ਹੋਏਗੀ ਸੂਚੀ ਦੇ ਵਿੱਚ ਹਾਈਲੀ ਹਾਈਲੀ ਲਾਈਕਲੀ ਅਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਅਸੀਂ ਇੱਦਾਂ ਨਹੀਂ ਕਰਨਾ ਵੀ ਤੇਲ ਉੱਥੋਂ ਲਿਆ ਕੇ ਉੱਥੇ ਟਾਈਡ ਵਾਟਰਸ 'ਤੇ ਹੀ ਪਿਆ ਰਹੇ ਉਹਨੂੰ ਅਸੀਂ ਐਕਸਪੋਰਟ ਕਰਨਾ ਉਹਨਾਂ ਨੇ ਕਿਹਾ ਵੀ ਜਿਹੜਾ ਬਿੱਲ C5 ਆ ਇਟ ਕ੍ਰੀਏਟਸ ਅ ਲੋਟ ਆਫ ਫਲੈਕਸੀਬਿਲਿਟੀ ਫੋਰ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਐਂਡ ਵੈਨ ਆਈ ਸੇ ਪ੍ਰੋਜੈਕਟਸ ਦੇਰ ਇਜ਼ ਐਨ ਐਸ ਐਟ ਦੀ ਐਂਡ ਮਲਟੀਪਲ ਪ੍ਰੋਜੈਕਟਸ ਨੇ ਸੋ ਉਹਨਾਂ ਨੇ ਬੇਸਿਕਲੀ ਇਹ ਕਿਹਾ ਵੀ ਬਿੱਲ C5 ਦੇ ਵਿੱਚ ਬਹੁਤ ਫਲੈਕਸੀਬਿਲਿਟੀ ਆ ਅਤੇ ਹੋ ਸਕਦਾ ਕਿ ਉਹਦੇ ਤਹਿਤ ਹੀ ਕੁਝ ਕਾਰਵਾਈ ਕਰਕੇ ਜਿਹੜਾ ਫੈਡਰਲ ਟੈਂਕਰ ਬੈਨ ਆ ਉਹ ਵੀ ਹਟਾ ਦਿੱਤਾ ਜਾਵੇ
ਵੈਸੇ ਵੀ ਵਾਸੂ ਜੀ ਦੇਖੋ ਜੇ ਪ੍ਰਾਈਵੇਟ ਸੈਕਟਰ ਨੇ ਇਸ ਪ੍ਰੋਜੈਕਟ ਨੂੰ ਅੱਗੇ ਤੋਰਨਾ ਜਿਵੇਂ ਮਾਰਕ ਕਾਰਨੀ ਨੇ ਕਿਹਾ ਪ੍ਰਾਈਵੇਟ ਸੈਕਟਰ ਵਾਲੀ ਕੋਈ ਕੰਪਨੀ ਤਾਂ ਹੀ ਉਹ ਮੂਹਰੇ ਆਊਗੀ ਜੇ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਤੇਲ ਤੁਸੀਂ ਪਾਈਪਲਾਈਨ 'ਚ ਪਾ ਕੇ ਬੀ ਸੀ ਦੀ ਬੰਦਰਗਾਹ ਤੱਕ ਲੈ ਆਏ ਅੱਗੇ ਉਹਨੂੰ ਕਿਤੇ ਲਿਜਾਣ ਜੋਗੇ ਵੀ ਹੈਗੇ ਹੋ ਸੋ ਦ ਟੈਂਕਰ ਬੈਨ ਹੈਜ਼ ਟੂ ਗੋ ਫਸਟ ਬਿਫੋਰ ਅ ਪ੍ਰੋਜੈਕਟ ਕੈਨ ਕਮ ਫੋਰਵਰਡ ਕਿਉਂਕਿ ਪ੍ਰੋਜੈਕਟ ਦੀ ਵਾਇਬਿਲਿਟੀ ਤਾਂ ਇੱਕ ਜਿਹੜੇ ਪੈਥਵੇਜ਼ ਅਲਾਇੰਸ ਕੈਨੇਡਾ ਦੇ ਸਭ ਤੋਂ ਵੱਡੇ ਜਿਹੜੇ ਆਇਲ ਪ੍ਰੋਡਿਊਸਰਸ ਨੇ, ਜਿਹਨਾਂ ਦੇ ਵਿੱਚ ਸਨਕੋਰ, ਸਨੋਵਿਸ ਅਤੇ ਹੋਰ ਜਿਹੜੀਆਂ ਕਈ ਵੱਡੀਆਂ ਕੰਪਨੀਆਂ ਸ਼ਾਮਿਲ ਨੇ, ਇਹ $16 billion ਦਾ ਪ੍ਰੋਜੈਕਟ ਹੈ ਅਤੇ ਇਹਨਾਂ ਨੇ ਇੱਕ ਅਜਿਹੀ 400 kilometers ਲੰਬੀ ਪਾਈਪਲਾਈਨ ਤਜਵੀਜ਼ ਕੀਤੀ ਆ ਜਿਹੜੀ ਕਿ 20 to 25 ਜਿਹੜੀਆਂ ਆਇਲ ਸੈਂਡਸ ਦੀਆਂ ਫੈਸਿਲਿਟੀਜ਼ ਨੇ ਉਹਨਾਂ ਨੂੰ ਇੱਕ ਪਾਈਪਲਾਈਨ ਕਨੈਕਟ ਕਰੇਗੀ। ਅਤੇ ਇਹਨੇ ਐਲਬਰਟਾ ਦੇ ਵਿੱਚ ਇੱਕ ਥਾਂ ਹੈਗੀ ਕੋਲਡ ਲੇਕ, ਉਹਦੇ ਲਾਗੇ ਇੱਕ ਅੰਡਰਗਰਾਊਂਡ ਕਾਰਬਨ ਸਟੋਰੇਜ ਉੱਥੇ ਫੈਸਿਲਿਟੀ ਬਣਾ ਦੇਣੀ ਆ। ਸੋ ਉਹਦੇ ਨਾਲ ਬੈਨੀਫਿਟ ਕੀ ਹੋਏਗਾ ਕਿ ਜਿਹੜਾ ਕੈਨੇਡਾ ਜਿਹੜਾ ਸਾਡਾ ਇੱਥੋਂ ਐਲਬਰਟਾ ਤੋਂ ਕੱਚਾ ਤੇਲ ਨਿਕਲਦਾ ਉਹ ਹਾਈਲੀ ਕਾਰਬਨਾਈਜ਼ਡ ਆ, ਕਿਉਂਕਿ ਭਾਵ ਜਦੋਂ ਉਹਨੂੰ ਪ੍ਰੋਸੈਸਿੰਗ ਉਹਦੀ ਕਰਨੀ ਪੈਂਦੀ ਆ ਉਹ ਗਾੜਾ ਬਹੁਤ ਆ, ਉਹਦੇ ਨਾਲ ਕਾਰਬਨ ਐਮਿਸ਼ਨਸ ਬਹੁਤ ਜ਼ਿਆਦਾ ਹੁੰਦੀਆਂ ਨੇ। ਕਿ ਇਸ ਤੋਂ ਪਹਿਲਾਂ ਕਿ ਅਸੀਂ ਕੱਚਾ ਤੇਲ ਪਾਈਪਲਾਈਨ ਦੇ ਵਿੱਚ ਪਾ ਕੇ ਕਿਸੇ ਦੂਜੇ ਮੁਲਕ ਨੂੰ ਭੇਜਣ ਦਾ ਹੀ ਕੰਮ ਕਰੀਏ ਜਿੱਥੇ ਕਿਤੇ ਹੋਰ ਜਾ ਕੇ ਉਹ ਰਿਫਾਈਨ ਹੋਏਗਾ, ਜਿੱਥੇ ਰਿਫਾਈਨ ਹੁੰਦਾ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਭਾਈ ਤੁਹਾਡਾ ਤੇਲ ਇੱਥੇ ਲਿਆ ਕੇ ਪ੍ਰੋਸੈਸਿੰਗ ਇੰਨੀ ਜ਼ਿਆਦਾ ਕਰਨੀ ਪੈਂਦੀ ਆ, ਉਹਦੇ ਕਰਕੇ ਪੋਲਿਊਸ਼ਨ ਬਹੁਤ ਹੁੰਦਾ, ਤਾਂ ਹੀ ਉਹ ਕੈਨੇਡੀਅਨ ਤੇਲ ਇੱਕ ਤਰਕੇ ਦਿੱਤਾ ਜਾਂਦਾ ਵੀ ਥੋੜ੍ਹਾ ਸਸਤਾ ਵਿਖਦਾ। ਕਿ ਜੇ ਅਸੀਂ ਉਹਨੂੰ ਡੀਕਾਰਬਨਾਈਜ਼ ਇੱਥੇ ਹੀ ਕਰ ਦਾਂਗੇ ਤਾਂ ਉਹਦੇ ਨਾਲ ਜਿਹੜੀ ਉਹਦੀ ਮਾਰਕੀਟੇਬਿਲਿਟੀ ਆ ਉਹ ਹੋਰ ਜ਼ਿਆਦਾ ਵੱਧ ਜਾਏਗੀ। ਇਸ ਕਰਕੇ ਜਿਹੜਾ ਇਹ ਪੈਥਵੇਜ਼ ਅਲਾਇੰਸ ਦਾ ਕਾਰਬਨ ਕੈਪਚਰ ਪ੍ਰੋਜੈਕਟ ਪ੍ਰਪੋਜ਼ ਕੀਤਾ ਹੋਇਆ $16 billion ਦਾ, ਉਹ ਵੀ ਸਰਕਾਰ ਦੀ ਤਰਜੀਹੀ ਪ੍ਰੋਜੈਕਟਸ ਵਾਲੀ ਲਿਸਟ ਦੇ ਵਿੱਚ, ਨੇਸ਼ਨ ਬਿਲਡਿੰਗ ਪ੍ਰੋਜੈਕਟਸ ਵਾਲੀ ਲਿਸਟ ਦੇ ਵਿੱਚ ਸ਼ਾਮਲ ਹੋ ਸਕਦਾ।
ਯਾ ਅਤੇ ਹੁਣ ਦੇਖਣਾ ਹੋਏਗਾ ਵੀ ਅੱਜ ਪ੍ਰੀਮੀਅਰ ਡੇਵਿਡ ਈਬੀ ਇਹਦੇ ਉੱਤੇ ਕੀ ਟਿੱਪਣੀ ਕਰਦੇ ਨੇ,
ਪੁੱਛਿਆ ਜਾਊ ਉਹਨਾਂ ਨੂੰ।
ਯਾ ਮੋਸਟ ਲਾਈਕਲੀ ਉਹੀ ਕਹਿਣਗੇ ਵੀ ਜੀ ਪ੍ਰੋਪੋਨੈਂਟ ਕੋਈ ਹੈ ਨਹੀਂ, ਪ੍ਰੋਪੋਨੈਂਟ ਜਦੋਂ ਆਏਗਾ ਵੀ ਕ੍ਰੋਸ ਦੈਟ ਬ੍ਰਿਜ ਵੈਨ ਵੀ ਗੈਟ ਦੇਅਰ,
ਖਾਲੀ ਵਤੀਲੀ ਖੜਕਦੀ ਹਲੇ ਪਾਓ ਤਾਂ ਸਹੀ ਕੁਛ।
ਯਾ
ਬਾਕੀ ਬਸ ਵੀ ਸਰਕਾਰ ਨੇ ਇਹ ਕਿਹਾ ਕਿ ਜਿਹੜੀਆਂ ਵੀ ਡਿਵੈਲਪਮੈਂਟਸ ਹੋਣਗੀਆਂ ਉਹਨਾਂ ਨੂੰ ਇਵੈਲਿਊਏਟ ਕਿਹੜੇ ਆਧਾਰ 'ਤੇ ਕੀਤਾ ਜਾਣਾ, ਵੀ ਇਹ ਕੰਟਰੀ ਦੀ ਇਕੋਨਮੀ ਅਤੇ ਸਿਕਿਉਰਿਟੀ ਨੂੰ ਕਿਵੇਂ ਮਜ਼ਬੂਤ ਕਰ ਸਕਦੀਆਂ, ਪ੍ਰੋਜੈਕਟਸ ਜਿਨ੍ਹਾਂ ਦੇ ਕਾਮਯਾਬ ਹੋਣ ਦੇ ਸਭ ਤੋਂ ਮਜ਼ਬੂਤ ਆਸਾਰ ਨੇ, ਅਤੇ ਨਾਲ ਹੀ ਜਿਹੜੇ ਕਿ ਇੰਡੀਜਨਸ ਲੋਕਾਂ ਦੇ ਹਿੱਤਾਂ ਨੂੰ ਵੀ ਅੱਗੇ ਵਧਾਉਣਗੇ ਪ੍ਰੋਜੈਕਟਸ, ਅਤੇ ਨਾਲ ਹੀ ਕਲੀਨ ਗਰੋਥ ਦੇ ਵਿੱਚ ਕੰਟਰੀਬਿਊਟ ਕਰਨਗੇ। ਮਾਰਕ ਕਾਰਨੀ ਪਹਿਲਾਂ ਵੀ ਇਹ ਗੱਲ ਕਹਿ ਚੁੱਕੇ ਨੇ, ਉਹਨਾਂ ਨੇ ਇਸ ਇੰਟਰਵਿਊ ਦੌਰਾਨ ਵੀ ਕਹੀ ਕਿ ਸਾਡਾ ਮਕਸਦ ਸਿਰਫ ਇਹ ਨਹੀਂ ਹੈ ਵੀ ਅਸੀਂ ਓਨੀ ਊਰਜਾ ਓਨੀ ਐਨਰਜੀ ਪ੍ਰੋਡਿਊਸ ਕਰੀਏ ਜਿਹਦੀ ਸਾਨੂੰ ਜ਼ਰੂਰਤ ਆ, ਸੈਲਫ ਸਫੀਸ਼ੀਐਂਸੀ ਇਜ਼ ਵਨ ਐਸਪੈਕਟ, ਪਰ ਅਸੀਂ ਤਾਂ ਗਲੋਬਲ ਐਨਰਜੀ ਸੁਪਰ ਪਾਵਰ ਬਣਨਾ ਚਾਹੁੰਦੇ ਹਾਂ।
ਯਾ ਕਨਵੈਨਸ਼ਨਲ ਐਂਡ ਰਿਨਿਊਏਬਲ ਐਨਰਜੀ ਬੋਥ,
ਯਾ
ਸੋ ਦੋਨੋਂ ਦੇ ਵਿੱਚ।
ਬਾਕੀ ਡੈਨੀਅਲ ਸਮਿਥ ਨੇ ਵਸੂ ਜੀ ਆਫਕੋਰਸ ਸਵਾਗਤ ਕੀਤਾ ਇਹਨਾਂ ਟਿੱਪਣੀਆਂ ਦਾ, ਪਰ ਨਾਲ ਉਹਨਾਂ ਨੇ ਇਹ ਗੱਲ ਵੀ ਕਹੀ ਆ ਕਿ ਅਜੇ ਫੈਡਰਲ ਸਰਕਾਰ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੈਕਟੀਕਲ ਸ਼ੇਪ ਦੇਣ ਦੇ ਲਈ ਅਜੇ ਹੋਰ ਬਹੁਤ ਕੁਛ ਕਰਨਾ ਪਏਗਾ। ਭਾਵੇਂ ਬਿੱਲ C5 ਪਾਸ ਹੋ ਗਿਆ, ਦੇ ਆਰ ਮੈਨੀ ਅਦਰ ਥਿੰਗਸ ਦੈਟ ਕਈ ਹਜੇ ਅਜਿਹੀਆਂ ਅੜਚਣਾਂ ਨੇ ਜਿਹੜੀਆਂ ਕਿ ਫੈਡਰਲ ਸਰਕਾਰ ਵੱਲੋਂ ਹਟਾਈਆਂ ਜਾਣੀਆਂ ਅਜੇ ਵੀ ਬਾਕੀ ਨੇ।
ਇੱਕ ਤਾਂ ਜੋ ਐਮਿਸ਼ਨਸ ਕੈਪ ਹੈ ਉਹਦੀ ਉਹ ਗੱਲ ਕਰ ਰਹੇ ਨੇ, ਇੱਕ ਜਿਹੜਾ ਨੋ ਮੋਰ ਪਾਈਪਲਾਈਨਸ ਐਕਟ ਨੂੰ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਐਕਟ ਹੈ ਜਿਹੜਾ ਉਹਨੂੰ ਹਟਾਉਣਾ, ਉਹਦੀ ਉਹ ਗੱਲ ਕਰ ਰਹੇ ਨੇ, ਪਲੱਸ ਟੈਂਕਰ ਬੈਨ। ਉਹਨਾਂ ਕਿਹਾ ਵੀ ਇਹ ਤਿੰਨ ਜਿਹੜੀਆਂ ਮੇਨ ਅੜਚਣਾਂ ਨੇ, ਇਹ ਫੈਡਰਲ ਸਰਕਾਰ ਨੂੰ ਇਹਨਾਂ 'ਤੇ ਪਹਿਲਾਂ ਕੰਮ ਕਰਨਾ ਪੈਣਾ। ਅਤੇ ਕਹਿੰਦੇ ਬਾਕੀ ਆਇਲ ਪਾਈਪਲਾਈਨਸ ਦਾ ਮੈਂ ਗੱਲਬਾਤ ਕਰ ਹੀ ਰਹੀ ਹਾਂ ਕੰਪਨੀਆਂ ਦੇ ਨਾਲ, ਅਤੇ ਕਹਿੰਦੇ ਪਰ ਉਸ ਤੋਂ ਪਹਿਲਾਂ ਕਿ ਕੋਈ ਵੀ ਕੰਪਨੀ ਆਪਣੀ ਦਾਅਵੇਦਾਰੀ ਪੇਸ਼ ਕਰੇ ਵੀ ਜਿਹੜੇ ਇਸ ਤਰ੍ਹਾਂ ਦੇ ਡਿੱਕੇ ਨੇ ਫੈਡਰਲ ਸਰਕਾਰ ਨੂੰ ਪਹਿਲਾਂ ਐਡਰੈਸ ਕਰਨੇ ਚਾਹੀਦੇ ਆ।
ਜੀ ਬਾਕੀ ਵਾਸੂ ਜੀ ਗੱਲ ਇੱਕ ਇਹ ਵੀ ਹੈਗੀ ਹੈ ਨਾ, ਜਿਹੜਾ ਇੱਕ ਉਹ ਦਫ਼ਤਰ ਮਾਰਕ ਕਾਰਨੀ ਨੇ ਇਸਟੈਬਲਿਸ਼ ਕਰਨਾ ਜਿਹਦੇ ਵਿੱਚ ਕਿ 5 years ਦੀ ਥਾਂ 'ਤੇ 2 years ਦੇ ਅੰਦਰ ਅੰਦਰ ਵੱਡੇ ਪ੍ਰੋਜੈਕਟਸ ਨੂੰ ਅਪਰੂਵਲ ਦੇ ਦਿੱਤੀ ਜਾਵੇ, ਇਹ ਵੀ ਇਲੈਕਸ਼ਨ ਸਮੇਂ ਦਾ ਪ੍ਰੋਮਿਸ ਸੀ। ਸੋ ਉਹੋ ਜਿਹੀਆਂ ਕੁਝ ਚੀਜ਼ਾਂ ਨੇ, ਪਰ ਇਸ ਵੇਲੇ ਗੱਲੀਂ ਬਾਤੀਂ 'ਤੇ ਕੈਨੇਡੀਅਨ ਰਿਸੋਰਸ ਸੈਕਟਰ ਵਾਸਤੇ ਲੱਗਦਾ ਕਿ ਅੱਛੇ ਦਿਨ ਆਉਣ ਵਾਲੇ ਹੈ, ਪਰ ਬਾਕੀ ਦੇਖੋ ਕਿ ਅਸਲੀ ਕਹਾਣੀ ਕਿਹੜੇ ਪਾਸੇ ਨੂੰ ਜਾਂਦੀ ਆ।
ਨੋ ਕਮੈਂਟ ਵੀ ਜੀ।
ਬਸ ਵੀ ਟਰੰਪ ਵੀ ਕਹਿੰਦੇ ਕਸਟਮਾਈਜ਼ ਕਰਕੇ ਚਿੱਠੀਆਂ ਲਿਖਣੀਆਂ ਟੈਰਿਫ ਵਾਲਿਆਂ ਨੂੰ। ਜਿਹੜੀ ਟਰੰਪ ਦੀ ਕਸਟਮਾਈਜੇਸ਼ਨ ਆ ਉਹ 9 July ਆ ਰਹੀ ਆ। 9 July ਤਰੀਕ ਸੀਗੀ ਕਿ ਜਦੋਂ ਤੱਕ ਦਾ ਟਾਈਮ ਦਿੱਤਾ ਗਿਆ ਸੀ 90 days ਦਾ ਪੌਜ਼, ਵੱਡੇ ਵੱਡੇ ਟੈਰਿਫ ਜਿਹੜੇ ਲਿਬਰੇਸ਼ਨ ਡੇ ਅਪ੍ਰੈਲ ਦੀ ਸ਼ੁਰੂਆਤ 'ਚ ਟਰੰਪ ਨੇ ਐਲਾਨੇ ਸੀ, ਉਹ ਫੱਟਾ ਜਿਹਾ ਫੜ ਕੇ ਉਹ ਤੋਂ ਬਾਅਦ ਫਿਰ ਕਾਫੀ ਸਾਰੇ ਟੈਰਿਫ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ ਵੀ ਅਗਲੇ 90 days 'ਚ ਅਸੀਂ ਡੀਲਸ ਕਰਦੇ ਹਾਂ ਸਾਈਨ। ਹੁਣ ਟਰੰਪ ਦਾ ਇਹ ਕਹਿਣਾ ਵੀ ਜਿਹੜੇ ਮੁਲਕਾਂ ਨੇ ਡੀਲਸ 9 July ਤੱਕ ਨਹੀਂ ਕੀਤੀਆਂ ਉਹਨਾਂ ਨੂੰ ਹੁਣ ਚਿੱਠੀਆਂ ਜਾਣੀਆਂ ਸ਼ੁਰੂ ਹੋਣਗੀਆਂ। ਵੈਸੇ ਇਹ ਚਿੱਠੀਆਂ ਪਿਛਲੇ ਹਫ਼ਤੇ ਭੇਜਣ ਦਾ ਸਿਲਸਿਲਾ ਸ਼ੁਰੂ ਹੋਣਾ ਸੀ, ਲੱਗਦਾ ਸ਼ੁਰੂ ਕੀਤਾ ਨਹੀਂ ਗਿਆ।
ਯਾ ਵੀਰਵਾਰ ਕਹਿੰਦੇ ਸੀ ਵੀ ਮੈਂ ਕੱਲ੍ਹ ਤੋਂ ਮਤਲਬ ਲੰਘੇ ਸ਼ੁੱਕਰਵਾਰ ਤੋਂ ਮੈਂ ਚਿੱਠੀਆਂ ਭੇਜਣੀਆਂ ਸ਼ੁਰੂ ਕਰਨੀਆਂ, ਉਦੋਂ ਇਹ ਵੀ ਕਿਹਾ ਸੀ ਕਿ 10 ਮੁਲਕਾਂ ਨੂੰ ਚਿੱਠੀਆਂ ਭੇਜਣੀਆਂ ਤੇ 10 to 20% ਦੀ ਰੇਂਜ ਵਿੱਚੋਂ ਟੈਰਿਫ ਹੋਏਗੀ। ਉਹਨਾਂ ਨੇ ਕਿਹਾ ਕੱਲ੍ਹ ਹੀ ਮੇਰਾ ਖਿਆਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ, ਸੋਸ਼ਲ ਤੇ ਵੀ ਲਿਖਿਆ, ਹਾਂ ਕਹਿੰਦੇ ਵੀ ਮੈਂ ਸਟਾਰਟਿੰਗ 12 AM ਈਸਟਰਨ ਟਾਈਮ, ਸੋ ਮਤਲਬ ਅੱਜ ਸਵੇਰੇ 9 AM ਤੋਂ ਸਾਡੇ ਸਮੇਂ ਮੁਤਾਬਕ,
ਹੁਣ ਤਾਂ 52 ਮਿੰਟ ਬਾਅਦ,
ਹਾਂ 52 ਮਿੰਟ ਬਾਅਦ ਕਹਿੰਦੇ ਉਹ ਚਿੱਠੀਆਂ ਭੇਜਣੀਆਂ ਸ਼ੁਰੂ ਕਰਨਗੇ। ਤੇ ਉਹਨਾਂ ਨੂੰ ਪੁੱਛਿਆ ਗਿਆ ਭਾਈ ਠੀਕ ਆ ਚਲੋ ਚਿੱਠੀਆਂ ਭੇਜ ਰਹੇ ਹੋ ਤੁਸੀਂ, ਵਧੀਆ ਗੱਲ ਆ, ਪਰ ਇਹ ਟੈਰਿਫ ਲੱਗਣੀ ਕਦੋਂ ਤੋਂ ਆ, ਵੀ 9 July ਤੋਂ ਕਿ 1 August ਤੋਂ? ਉਹਦਾ ਜਵਾਬ ਚ ਡੋਨਲਡ ਟਰੰਪ ਦਾ ਹੀ ਕਹਿੰਦੇ ਦੇ ਆਰ ਗੋਇੰਗ ਟੂ ਬੀ ਟੈਰਿਫਸ, ਦ ਟੈਰਿਫਸ ਆਰ ਗੋਇੰਗ ਟੂ ਬੀ ਟੈਰਿਫਸ।
ਸਵਾਲ ਇਹ ਸੀ ਕਿ ਚਿੱਠੀਆਂ ਤੁਸੀਂ ਕਹਿ ਰਹੇ ਹੋ ਵੀ 9 ਜੁਲਾਈ ਵਾਸਤੇ ਹੁਣ ਟੈਰਿਫ ਲਗਾਉਣ ਲਈ ਮੁਲਕਾਂ ਨੂੰ ਭੇਜੀਆਂ ਜਾਣੀਆਂ, ਟੈਰਿਫ ਲੱਗੇਗਾ ਕਦੋਂ ਤੋਂ?
ਦੇ ਆਰ ਗੋਇੰਗ ਟੂ ਬੀ ਟੈਰਿਫਸ, ਦ ਟੈਰਿਫਸ ਆਰ ਗੋਇੰਗ ਟੂ ਬੀ ਟੈਰਿਫਸ।
ਵੈਸੇ ਸਕੌਟ ਬੈਸੈਂਟ ਨੇ
ਉਹਨਾਂ ਨੇ
ਮੀਡੀਆ ਇੰਟਰਵਿਊਜ਼ ਦੇ ਵਿੱਚ ਇਹ ਗੱਲ ਬੜੀ ਕਲੀਅਰ ਕੀਤੀ ਹੈ ਕਿ 1 ਅਗਸਤ ਤੋਂ ਉਹ ਟੈਰਿਫ ਲਾਗੂ ਹੋਣਗੇ।
ਹਾਰਵਰਡ ਲਟਨਿਕ ਨੇ ਵੀ ਕਲੀਅਰ ਕੀਤਾ
ਜੀ
ਕਿ 1 ਅਗਸਤ ਤੋਂ ਇਹ ਟੈਰਿਫ ਲੱਗੇਗਾ।
ਅੱਛਾ, ਹੁਣ ਇੱਕ ਤੇ ਵਾਸੂ ਜੀ ਦੇਖੋ, ਟੈਰਿਫ ਹੁਣ ਪਤਾ ਨਹੀਂ ਕਿਹੜੀ ਇਹ ਗਰਦੇਹੀ ਉੱਡੀ ਹੋਈ ਆ, ਇਹ ਕਿਵੇਂ ਕਿੱਥੇ ਕਿਹਦੇ ਲਈ ਕਿਸ ਹਿਸਾਬ ਨਾਲ ਸੈਟਲ ਹੁੰਦੀ ਆ। ਜਿਹੜੀਆਂ ਕੁਝ ਡੀਲਸ ਹੁਣ ਤੱਕ ਆ ਪਿਛਲੇ 90 ਦਿਨਾਂ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਜੇ ਕੀਤੀਆਂ ਵੀ ਨੇ, ਵੀਅਤਨਾਮ ਦੇ ਨਾਲ ਇੱਕ ਡੀਲ ਹੋਈ ਆ ਉਹਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਦੇ ਪਏ ਨੇ ਵੀ ਕਮਾਲ ਦੀ ਡੀਲ ਹੋ ਗਈ, ਉਹਨਾਂ ਦਾ ਅਮਰੀਕਾ ਆਉਣ ਵਾਲਾ ਸਮਾਨ ਅਸੀਂ ਉੱਥੇ ਟੈਕਸ ਲਾਵਾਂਗੇ, ਜਿਹੜਾ ਸਮਾਨ ਅਸੀਂ ਵੀਅਤਨਾਮ ਨੂੰ ਭੇਜਣਾ ਉਹ 'ਤੇ ਵੀ ਬਹੁਤਾ ਟੈਕਸ ਲੱਗਣਾ ਨਹੀਂ। ਵੀ ਇਹ ਤਾਂ ਅਸੀਂ ਬਹੁਤ ਇੱਕ ਪਾਸੜ ਡੀਲ ਕੀਤੀ ਆ ਜਿਹੜੀ ਕਿ ਅਮਰੀਕਾ ਦੇ ਫਾਇਦੇ 'ਚ ਆ, ਇੱਕ ਪਾਸੜ ਉਹਨਾਂ ਦਾ ਇਹ ਕਹਿਣਾ। ਹਾਲਾਂਕਿ ਵੀਅਤਨਾਮ ਤੋਂ ਆਉਂਦੇ ਸਮਾਨ 'ਤੇ ਟੈਰਿਫ ਲਾ ਕੇ ਵਿਕਣਾ ਤਾਂ ਉਹ ਅਮਰੀਕਾ 'ਚ ਹੀ ਆ, ਖਰੀਦਣਾ ਤਾਂ ਅਮਰੀਕਨ ਲੋਕਾਂ ਨੇ, ਉਹ ਚੀਜ਼ਾਂ ਤਾਂ ਅਮਰੀਕਨਾਂ ਵਾਸਤੇ ਮਹਿੰਗੀਆਂ ਹੋਣਗੀਆਂ। ਦੂਜੀ ਜਿਹੜੀ ਵਾਸੂ ਜੀ ਡੀਲ ਚਾਈਨਾ ਦੇ ਨਾਲ ਹੋਈ, ਉਹ ਪਾਰਸ਼ਲ ਹੋਈ ਆ ਅਜੇ, ਉਹਦੇ ਵੀ ਜਿਹੜੇ ਬਾਕੀ ਓਵਰਆਲ ਸਾਰੇ ਨਟਸ ਐਂਡ ਬੋਲਟਸ ਨੇ ਉਹ ਬਣਨੇ ਅਜੇ ਉਹ ਡਿਸਾਈਡ ਹੋਣੇ ਬਾਕੀ ਨੇ। ਫਿਰ ਇੱਕ ਜਿਹੜੀ ਯੂਕੇ ਨਾਲ ਡੀਲ ਹੋਈ ਆ ਉਹਦੇ ਵਿੱਚ ਵੀ ਕਈ ਜਿਹੜੀ ਇੰਪੋਰਟੈਂਟ ਪਹਿਲੂ ਨੇ ਉਹ ਅਜੇ ਡਿਸਾਈਡ ਹੋਣੇ ਬਾਕੀ ਨੇ।
ਜਾਂ ਯੂਕੇ ਤੋਂ ਅਮਰੀਕਾ ਸਟੀਲ ਜਿਹੜੀ ਆ ਰਹੀ ਹੈ ਉੱਥੇ ਕਿੰਨਾ ਟੈਰਿਫ ਲੱਗਣਾ, ਦੈਟਸ ਯੈਟ ਟੂ ਬੀ ਡਿਸਾਈਡਿਡ
ਜੀ।
ਅਤੇ ਬਾਕੀ ਜਿਹੜੇ ਯੂਕੇ ਦੀਆਂ ਕਾਰਸ ਨੇ ਉਹਨਾਂ ਦੀ ਟੈਰਿਫ ਪਹਿਲਾਂ ਨੇ 27% ਕਰਤੀ ਸੀ, ਉਹਨੂੰ ਘਟਾ ਕੇ ਇਹਨਾਂ ਨੇ 10% ਜ਼ਰੂਰ ਕਰਾ ਲਿਆ। ਉਹ 'ਚ ਵੀ ਕੋਟਾ ਹੈ 1 ਲੱਖ ਵਹੀਕਲਸ 'ਤੇ ਹੀ, ਉਸ ਤੋਂ ਉੱਪਰ ਜਿਹੜੇ ਕੋਈ ਜ਼ਿਆਦਾ ਵਹੀਕਲਸ ਜੇ ਆਉਣਗੇ ਯੂਕੇ ਤੋਂ ਅਮਰੀਕਾ ਉਹ 'ਤੇ ਜ਼ਿਆਦਾ ਟੈਰਿਫ ਲੱਗੇਗੀ। ਸੋ ਇਸ ਤਰ੍ਹਾਂ ਦੀਆਂ ਡੀਲਸ ਅਜੇ ਤੱਕ ਹੋਈਆਂ ਨੇ, ਪਰ ਜਿਵੇਂ ਕਹਿ ਰਹੇ ਸੀ ਵੀ 90 ਦਿਨਾਂ 'ਚ 90 ਮੁਲਕਾਂ ਨਾਲ ਡੀਲਸ ਕਰ ਲੈਣੀਆਂ, ਉੱਦਾਂ ਦੀ ਕੋਈ ਗੱਲ ਹੈ ਨਹੀਂ। ਹੁਣ ਡੋਨਲਡ ਟਰੰਪ ਨੇ ਆਪ ਹੀ ਪਿਛਲੇ ਹਫ਼ਤੇ ਕਿਹਾ, ਕਹਿੰਦੇ ਯਾਰ 170 ਤੋਂ ਜ਼ਿਆਦਾ ਮੁਲਕ ਨੇ ਕਿੰਨੀਆਂ ਡੀਲਸ ਕਰ ਲਈ ਹੈ,
ਕਹਿੰਦੇ
ਇਟਸ ਵੇ ਮੋਰ ਕੰਪਲੈਕਸ, ਉਹਨਾਂ ਨੂੰ ਥੋੜ੍ਹੀ ਸਮਝ ਆ ਰਹੀ ਹੈ। ਚਲੋ ਵਿਜੇ ਜੀ, ਹੁਣ ਅੱਜ ਇਹਨਾਂ ਨੇ ਡੋਨਲਡ ਟਰੰਪ ਨੇ ਬ੍ਰਿਕਸ ਬਾਰੇ ਵੀ ਅੱਜ ਇੱਕ ਪੋਸਟ ਕੀਤੀ ਹੈ ਟਰੂਥ ਸੋਸ਼ਲ ਦੇ ਉੱਤੇ, ਕਿਉਂਕਿ ਬ੍ਰਿਕਸ ਦਾ ਜਿਹੜਾ ਸਮਿਟ ਆ ਉਹ ਅੱਜ ਕੰਕਲੂਡ ਹੋਇਆ ਰੀਓ ਡੀ ਜਨੇਰੋ ਬ੍ਰਾਜ਼ੀਲ ਦੇ ਵਿੱਚ,
2 ਦਿਨਾਂ ਸਮਿਟ।
ਸੋ ਡੋਨਲਡ ਟਰੰਪ ਨੇ ਕਿਹਾ ਵੀ ਜਿਹੜਾ ਵੀ ਕੋਈ ਮੁਲਕ ਬ੍ਰਿਕਸ ਦੇ ਨਾਲ ਐਂਟੀ ਅਮੈਰੀਕਨ ਪਾਲਿਸੀਜ਼ ਨੂੰ ਲੈ ਕੇ ਅਲਾਈਨ ਹੋਏਗਾ ਉਹਨਾਂ ਦੇ ਉੱਤੇ ਅਸੀਂ ਐਡੀਸ਼ਨਲ 10% ਟੈਰਿਫ ਲਗਾਵਾਂਗੇ, ਦੇਰ ਵਿਲ ਬੀ ਨੋ ਐਕਸੈਪਸ਼ਨਸ ਟੂ ਦਿਸ ਪਾਲਿਸੀ।
ਜਿਹੜੀ ਵਾਸੂ ਜੀ ਬ੍ਰਿਕਸ ਦੀਆਂ ਜਿਹੜੇ ਫਾਊਂਡਿੰਗ ਮੈਂਬਰਸ ਨੇ, ਆਫਕੋਰਸ ਉਹਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਅਤੇ ਸਾਊਥ ਅਫਰੀਕਾ ਇਹਦਾ ਹਿੱਸਾ ਨੇ।
ਸੋ ਪਹਿਲਾਂ ਸਾਊਥ ਅਫਰੀਕਾ ਜੁਆਇੰਡ ਅ ਈਅਰ ਲੇਟਰ
ਜੀ।
ਸੋ ਪਹਿਲਾਂ
ਫਾਊਂਡਿੰਗ ਮੈਂਬਰਸ ਹਾਂ, ਬਾਕੀ ਦੇ ਜਿਹੜੇ
4 ਮੈਂਬਰ ਸੀਗੇ, ਸੋ ਬ੍ਰਾਜ਼ੀਲ, ਰਸ਼ੀਆ, ਇੰਡੀਆ ਐਂਡ ਚਾਈਨਾ, ਐਂਡ ਦੈਟ ਵਾਸ 2008। ਫਿਰ ਇੱਕ ਸਾਲ ਬਾਅਦ
ਸਾਊਥ ਅਫਰੀਕਾ ਜੁਆਇੰਟ ਦ ਫੋਲਡ। ਹੁਣ ਇੱਕ ਬ੍ਰਿਕਸ ਜਦੋਂ ਐਕਰੋਨਿਮ ਆਪਾਂ ਪੜ੍ਹਦੇ ਹਾਂ ਇਹ ਮੁਲਕਾਂ ਦੇ ਨਾਮ ਉਹਦੇ ਵਿੱਚੋਂ ਸਿੱਧੇ ਸਿੱਧੇ ਹੁਣ ਕਿਉਂਕਿ ਉਹ ਝਲਕ ਪੈਂਦੀ ਹੈ ਨਾ ਬ੍ਰਿਕਸ ਦੇ ਵਿੱਚ, ਪਰ ਜਿਹੜੇ ਵਾਸੂ ਜੀ ਕੁਝ ਹੋਰ ਜਿਹੜੇ ਮੁਲਕ ਇਹਦੇ ਨਾਲ ਅਲਾਈਨ ਹੋ ਚੁੱਕੇ ਨੇ ਉਹਦੇ ਵਿੱਚ ਸਾਊਦੀ ਅਰੇਬੀਆ ਹੈ।
ਸੋ ਲਾਸਟ ਈਅਰ ਇਹ ਜੁਆਇਨ ਹੀ ਕਰ ਗਏ ਨੇ ਐਜ਼ ਫੁੱਲ ਮੈਂਬਰਸ
ਜੀ, ਸਾਊਦੀ ਅਰੇਬੀਆ, ਈਜਿਪਟ, ਇਥੀਓਪੀਆ, ਇੰਡੋਨੇਸ਼ੀਆ, ਇਰਾਨ, UAE, ਇਹ ਵੀ ਬ੍ਰਿਕਸ ਦੇ ਫੁੱਲ ਮੈਂਬਰ ਨੇ। ਅਤੇ ਜਿਹੜੇ ਕਈ ਹੋਰ ਗਰੁੱਪਸ ਨੇ ਉਹਨਾਂ ਨੇ ਜਾਂ ਕਈ ਹੋਰ ਮੁਲਕ ਨੇ ਉਹਨਾਂ ਨੇ ਵੀ ਬ੍ਰਿਕਸ ਦੇ ਨਾਲ ਜੁੜਨ ਦੀ ਦਿਲਚਸਪੀ ਦਿਖਾਈ ਹੈ। ਅਮਰੀਕਾ ਵਾਸਤੇ ਆਫਕੋਰਸ ਸਭ ਤੋਂ ਵੱਡਾ ਖਤਰਾ ਬ੍ਰਿਕਸ ਦਾ ਕੀ ਹੈ ਕਿ ਜੇ ਮੁਲਕ ਆਪਸ ਦੇ ਵਿੱਚ ਇਸ ਹਿਸਾਬ ਨਾਲ ਟ੍ਰੇਡਿੰਗ ਸ਼ੁਰੂ ਕਰਦੇ ਨੇ ਤਾਂ ਜਿਹੜੀ ਅਮਰੀਕੀ ਡਾਲਰ ਦੀ ਡੋਮੀਨੈਂਸ ਆ ਉਹ ਜਾਂਦੀ ਆ। ਇਹਨਾਂ ਨੇ ਆਪਣੀਆਂ ਵੱਖੋ ਵੱਖਰੀਆਂ ਕਰੰਸੀਜ਼ ਦੀਆਂ ਬਾਸਕਿਟਸ ਜਿਹੜੀਆਂ ਤਿਆਰ ਕੀਤੀਆਂ ਕਿ ਜੇ ਭਾਰਤ ਨੇ ਰਸ਼ੀਆ ਨਾਲ ਟ੍ਰੇਡ ਕਰਨਾ ਤਾਂ ਉਸੇ ਹੀ ਬ੍ਰਿਕਸ ਦੀ ਟ੍ਰੇਡ ਕਰੰਸੀ ਬਾਸਕਿਟ ਦੇ ਵਿੱਚੋਂ ਉਹ ਕਰੰਸੀ ਐਕਸਚੇਂਜ ਕਰਕੇ ਡਾਲਰ ਨੂੰ ਬਾਈਪਾਸ ਕਰਕੇ, ਅਮਰੀਕੀ ਡਾਲਰ ਨੂੰ ਬਾਈਪਾਸ ਕਰਕੇ ਆਪਸ ਦੇ ਵਿੱਚ ਟ੍ਰੇਡਿੰਗ ਹੋ ਸਕਦੀ ਆ। ਸੋ ਇੱਕ ਤਰ੍ਹਾਂ ਇਹ ਕਹਿ ਲਓ ਕਿ ਜਿਵੇਂ ਧਨਾੜ ਮੁਲਕਾਂ ਦਾ ਇੱਕ G7 ਗਰੁੱਪ ਬਣਿਆ ਹੋਇਆ ਜਾਂ ਉਹ G8 ਸੀ, ਰਸ਼ੀਆ ਨੂੰ ਉਹਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ, ਉਸੇ ਹੀ ਤਰ੍ਹਾਂ ਹੁਣ ਕਈਆਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ G7 ਨੂੰ ਇੱਕ ਵੱਡੀ ਚੁਣੌਤੀ ਦੇਣ ਦੇ ਲਈ ਨੌਨ G7 ਮੈਂਬਰਸ ਵੱਲੋਂ ਇੱਕ ਬ੍ਰਿਕਸ ਅਲਾਇੰਸ ਜਿਹਾ ਤਿਆਰ ਕੀਤਾ ਗਿਆ ਜਿਹੜਾ ਕਿ ਅਮਰੀਕਾ ਵਾਸਤੇ ਅਤੇ G7 ਮੁਲਕਾਂ ਵਾਸਤੇ ਵੱਡੀ ਸਿਰਦਰਦੀ ਬਣ ਸਕਦਾ ਫਰੋਮ ਅ ਡੋਮੀਨੈਂਸ ਪੁਆਇੰਟ ਆਫ ਵਿਊ।
ਸੋ ਜਿਵੇਂ ਪੱਛਮੀ ਮੁਲਕਾਂ ਦੀ ਨੁਮਾਇੰਦਗੀ ਕਰਦਾ G7, ਉਸੇ ਤਰ੍ਹਾਂ ਕਿਹਾ ਜਾਂਦਾ ਵੀ ਗਲੋਬਲ ਸਾਊਥ ਜਿਹਨੂੰ ਹੁਣ ਕਿਹਾ ਜਾ ਰਿਹਾ ਵੀ ਉਹਦੀ ਨੁਮਾਇੰਦਗੀ ਕਰੇਗਾ ਬ੍ਰਿਕਸ। ਸੋ ਬ੍ਰਿਕਸ ਇੱਕ ਇਸ ਤਰ੍ਹਾਂ ਦਾ ਗਰੁੱਪ ਬਣ ਰਿਹਾ। ਪਰ ਵਿਜੇ ਜੀ, ਆਇਰੋਨਿਕਲੀ, ਸੋ ਚਲੋ ਦੋ ਗੱਲਾਂ ਇਹਦੇ ਪਹਿਲੇ ਹੀ ਗੱਲ ਕਰਦੇ ਹਾਂ ਕਿ ਬ੍ਰਿਕਸ ਦੀ ਜਿਹੜੀ ਐਕਸਪੈਂਸ਼ਨ ਹੋਈ ਹੈ ਇਹਦੇ ਨਾਲ ਕਿਹਾ ਜਾਂਦਾ ਕਿ ਹੋ ਸਕਦਾ ਕਿ ਸ਼ਾਇਦ ਚਾਈਨਾ ਬਹੁਤਾ ਖੁਸ਼ ਨਹੀਂ ਹੈ। ਹੁਣ ਚਾਈਨਾ ਇਜ਼ ਦ ਫਾਊਂਡਿੰਗ ਮੈਂਬਰ, ਵਨ ਆਫ ਦ ਮੋਸਟ ਇੰਪੋਰਟੈਂਟ ਮੈਂਬਰਸ ਆਫ ਬ੍ਰਿਕਸ, ਤੇ ਬ੍ਰਿਕਸ ਚਾਈਨਾ ਦੇ ਹੀ ਸ਼ੀ ਜਿਨਪਿੰਗ ਪਹਿਲੀ ਵਾਰ ਹੋਇਆ ਕਿ ਬ੍ਰਿਕਸ ਦੇ ਸਮਿਟ ਵਿੱਚ ਆਪ ਪਹੁੰਚੇ ਨਹੀਂ, ਉਹਨਾਂ ਨੇ ਆਪਣੇ ਪ੍ਰੀਮੀਅਰ ਨੂੰ ਭੇਜਿਆ। ਸੋ ਇਹਦੇ ਵਿੱਚ ਕਿਹਾ ਜਾਂਦਾ ਵੀ ਜਿਹੜੀ ਐਕਸਪੈਂਸ਼ਨ ਹੋਈ ਆ ਜਿਹਦੇ ਤਹਿਤ ਇੰਡੋਨੇਸ਼ੀਆ, ਇਰਾਨ, ਇਥੀਓਪੀਆ ਵਰਗੇ ਮੁਲਕਾਂ ਨੂੰ ਇਹਦੇ ਸ਼ਾਮਲ ਕੀਤਾ ਗਿਆ, ਵੀ ਚਾਈਨਾ ਦਾ ਕਹਿਣਾ ਵੀ ਇਹ ਤਾਂ ਮੁਲਕ ਸਾਡੇ ਵਰਗੇ ਹੈ ਹੀ ਨਹੀਂ, ਵੀ ਇਹ ਤਾਂ ਬੜੇ ਇੱਕ ਵੱਖਰੇ ਲੈਵਲ ਤੇ ਨੇ ਆਫ ਇਕਨੋਮਿਕ ਗਰੋਥ, ਇਹਨਾਂ ਦੀ ਇਕਨੋਮਿਕ ਗਰੋਥ ਟ੍ਰੈਜੈਕਟਰੀ ਸਾਡੇ ਤੋਂ ਬਹੁਤ ਵੱਖਰੀ ਹੈ। ਵੀ ਪਹਿਲਾਂ ਜਿਹੜੇ 4 ਮੁਲਕ ਸੀਗੇ, ਇੰਡੀਆ, ਚਾਈਨਾ, ਬ੍ਰਾਜ਼ੀਲ ਤੇ ਰਸ਼ੀਆ, ਵੀ ਫਿਰ ਵੀ ਇਹਨਾਂ ਦੇ ਵਿੱਚ ਸਮਾਨਤਾ ਸੀਗੀ ਆਪਸ ਦੇ ਵਿੱਚ ਵੀ ਦੇ ਵਰ ਸਟਿਲ ਸਿਗਨੀਫੀਕੈਂਟ ਇਕਨੋਮੀ
ਕਿਸੇ ਦੇ ਕੋਲ ਹਾਂ ਵੱਡਾ ਮਾਰਕੀਟ ਸਾਈਜ਼ ਆ ਕਿਸੇ ਕੋਲ ਕੰਜ਼ਿਊਮਰ ਦਾ ਸਾਈਜ਼ ਵੱਡਾ ਕਿਉਂਕਿ ਇੰਡੀਆ ਦੀ ਇਕਨੋਮੀ ਨੂੰ ਲੈ ਕੇ ਕਈਆਂ ਦੇ ਮਨ 'ਚ ਆਉਂਦਾ ਵੀ ਪਰ ਕੈਪੀਟਾ ਜੀ ਡੀ ਪੀ ਬੜਾ ਘੱਟ ਆ ਪਰ ਜੇ ਤੁਸੀਂ ਵਿਸ਼ਵ ਦੀਆਂ ਵੱਡੀਆਂ ਇਕਨੋਮੀਜ਼ ਦੇ ਵਿੱਚ ਵੇਖੋ ਟੋਪ 5 ਦੇ ਵਿੱਚ ਇੰਡੀਆ ਦੀ ਇਕਨੋਮੀ ਟੋਟਲ ਜੀ ਡੀ ਪੀ ਦੇ ਆਧਾਰ 'ਤੇ ਆਉਂਦੀ ਆ
ਯਾ ਸੋ ਸ਼ੀ ਜਿਨਪਿੰਗ ਇੱਥੇ ਆਏ ਨਹੀਂ ਪਹਿਲੀ ਵਾਰ ਸੋ ਉਹਨੂੰ ਇੱਕ ਬਹੁਤ ਵੱਡੇ ਕਹਿ ਲਓ ਵੀ ਕੁਐਸਚਨ ਮਾਰਕ ਵਜੋਂ ਵੇਖਿਆ ਜਾ ਰਿਹਾ ਵੀ ਬ੍ਰਿਕਸ ਕੀ ਸੱਚੀ ਮੁੱਚੀ ਵੀ ਸਾਰੇ ਮੁਲਕ ਆਪਸ ਦੇ ਵਿੱਚ ਇੰਨੇ ਸੀਰੀਅਸ ਹੈਗੇ ਨੇ ਵੀ ਕੈਨ ਇਟ ਰਿਪਲੇਸ ਜੀ 7 ਐਕਚੁਅਲੀ ਫਿਰ ਵਲਾਦੀਮਿਰ ਪੁਤਿਨ ਫੋਰ ਆਬਵੀਅਸ ਰੀਜ਼ਨਸ ਉਹਨਾਂ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਆ ਉਹ ਵਰਚੁਅਲੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੇ ਵੀ ਆਪਣੇ ਕਹਿ ਲਓ ਪ੍ਰਾਈਮ ਮਿਨਿਸਟਰ ਨੂੰ ਭੇਜਿਆ ਇੱਥੇ ਸੋ ਬ੍ਰਿਕਸ ਨੂੰ ਲੈ ਕੇ ਪਹਿਲਾਂ ਤਾਂ ਇੱਕ ਇਹ ਸਵਾਲ ਆ ਦੂਜਾ ਇੱਕ ਤਾਂ ਜਿਹੜਾ ਮੇਨ ਜਿਹੜੀ ਗੱਲ ਬਣ ਜਾਂਦੀ ਵੀ ਡੋਨਲਡ ਟਰੰਪ ਬ੍ਰਿਕਸ ਤੋਂ ਕਿਉਂ ਨਾਰਾਜ਼ ਨੇ ਵੀ ਜੀ ਉਹ ਕਰੰਸੀ ਵਾਲੇ ਇਸ਼ੂ ਨੂੰ ਲੈ ਕੇ ਵੀ ਡਾਲਰ ਨੂੰ ਰਿਪਲੇਸ ਕਰਨਾ ਚਾਹੁੰਦੇ ਆ ਔਨ ਟਾਪ ਆਫ ਦੈਟ ਜਿਹੜੇ ਮੁਲਕ ਹੁਣ ਜਿਵੇਂ ਇਰਾਨ ਇਹਦਾ ਮੈਂਬਰ ਬਣ ਗਿਆ
ਜੀ ਜੀ ਜੀ
ਸੋ ਇਰਾਨ ਇਹਦਾ ਮੈਂਬਰ ਆ ਰਸ਼ੀਆ ਇਹਦਾ ਮੈਂਬਰ ਆ ਸੋ ਆਈਡੀਓਲੋਜੀ ਵਾਈਜ਼ ਵੀ ਇੱਕ ਸਾਰਤਾ ਹੈ ਨਹੀਂ ਕਾਫੀ ਜ਼ਿਆਦਾ ਵੱਖਰੇਵੇਂ ਨੇ ਤੁਸੀਂ ਦੇਖੋ ਜਿਹੜੀ ਇਹਨਾਂ ਨੇ ਅੱਜ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਹੈ ਬ੍ਰਿਕਸ ਨੇ ਉਹਦੇ ਵਿੱਚ ਇਹਨਾਂ ਨੇ ਡੋਨਲਡ ਟਰੰਪ ਵੱਲੋਂ ਲਗਾਏ ਗਏ ਟੈਰਿਫਸ ਨੂੰ ਕੰਡੈਮ ਕੀਤਾ ਉਹਨਾਂ ਨੇ ਕਿਹਾ ਵੀ ਇਟਸ ਅ ਥ੍ਰੈਟ ਟੂ ਦ ਗਲੋਬਲ ਇਕਾਨਮੀ
ਟਰੰਪ ਦਾ ਨਾਂ ਲਏ ਬਗੈਰ ਇਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ
ਦੂਜੀ ਗੱਲ ਇਹਨਾਂ ਨੇ ਇਰਾਨ ਦੇ ਉੱਤੇ ਜਿਹੜਾ ਅਟੈਕ ਹੋਇਆ ਗਾਜ਼ਾ ਦੇ ਉੱਤੇ ਜੋ ਕੀਤੀ ਜਾਈ ਕਾਰਵਾਈ ਕੀਤੀ ਜਾ ਰਹੀ ਇਜ਼ਰਾਈਲ ਵੱਲੋਂ ਉਹਦੀ ਨਿਖੇਧੀ ਕੀਤੀ ਉਹਨੂੰ ਕੰਡੈਮ ਕੀਤਾ ਇੰਡੀਆ ਦੇ ਵਿੱਚ ਪਹਿਲਗਾਮ ਦੇ ਉੱਤੇ ਜੋ ਹਮਲਾ ਹੋਇਆ ਉਹਨੂੰ ਕੰਡੈਮ ਕੀਤਾ ਗਿਆ ਇਹਦੇ ਵਿੱਚ ਕਿਤੇ ਵੀ ਯੂਕਰੇਨ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ
ਕਿਉਂਕਿ ਰਸ਼ੀਆ ਉੱਥੇ ਬੈਠਾ
ਯਾ ਤੇ ਨਾਲ ਵਿਜੇ ਜੀ ਇਹਦੇ ਵਿੱਚ ਜਿਹੜੇ ਕੋਈ ਯੂਨੀਲੈਟਰਲੀ ਸੈਂਕਸ਼ਨਸ ਲਗਾਈਆਂ ਜਾਂਦੀਆਂ ਨੇ ਪੱਛਮੀ ਮੁਲਕਾਂ ਵੱਲੋਂ ਉਹਦੀ ਵੀ ਨਿਖੇਧੀ ਕੀਤੀ ਗਈ ਹੈ ਸੋ ਇਹ ਜਿਹੜੇ ਸਮਝੋ ਇਹ ਤੋਂ ਪਤਾ ਲੱਗਦਾ ਵੀ ਆਈਡੀਓਲੋਜੀ ਜਿਹੜੀ ਹੈ ਇਟਸ ਟੋਟਲੀ ਐਂਟੀ ਵੈਸਟ
ਜੀ ਜੀ ਬਿਲਕੁਲ
ਸੋ ਇੱਕ ਆਪਣੇ ਆਪ ਨੂੰ ਉਹਨਾਂ ਨੇ ਵੀ ਇੱਕ ਜਿਵੇਂ ਇਹ ਕਹਿ ਜਾਂਦਾ ਵੈਸਟ ਉਹ ਕਹਿੰਦੇ ਗਲੋਬਲ ਸਾਊਥ ਸੋ ਡਾਇਗਰਾਮੈਟਿਕਲੀ ਵੀ ਦੇ ਆਰ ਪੋਜੀਸ਼ਨਡ ਵੈਰੀ
ਇੱਕ ਦੂਜੇ ਤੋਂ ਬਿਲਕੁਲ
ਐਂਟੀਪੋਡਲ ਪੋਜੀਸ਼ਨਸ
ਜੀ ਜੀ ਬਿਲਕੁਲ ਸੋ ਇਹ ਹੁਣ ਟਰੰਪ ਨੇ ਧਮਕੀ ਇਹ ਦਿੱਤੀ ਆ ਕਿ ਜਿਹੜੇ ਮੁਲਕ ਬ੍ਰਿਕਸ ਦੇ ਨਾਲ ਅਲਾਈਨ ਹੋ ਰਹੇ ਨੇ ਜਿਹੜੀ ਕਿ ਐਂਟੀ ਅਮੈਰੀਕਾ ਇਹ ਧੜਾ ਹੈ ਉਹਨਾਂ ਦੇ ਉੱਪਰ 10% ਲੈਦਾ ਟੈਰਿਫ ਲੱਗੂਗਾ ਸੋ ਅਗਲੇ ਦਿਨਾਂ ਦੇ ਵਿੱਚ ਆਉਂਦੇ ਅਗਲੇ 3-4 ਦਿਨਾਂ ਦੇ ਵਿੱਚ ਟੈਰਿਫ ਔਰ ਟੈਰਿਫੀ ਦੀਆਂ ਕਈ ਖਬਰਾਂ ਵਸੂਰੀ ਸੁਣਨ ਨੂੰ ਮਿਲਣਗੀਆਂ ਟਰੰਪ ਨੂੰ ਜਦੋਂ ਪੁੱਛਿਆ ਗਿਆ ਨਾ ਚਿੱਠੀਆਂ ਕਦੋਂ ਜਾ ਰਹੀਆਂ ਕਹਿੰਦੇ ਮੰਡੇ ਸਮ ਟਿਊਜ਼ਡੇ ਸਮ ਵੈਨਸਡੇ ਕਿ
ਸਟਾਰਟਿੰਗ ਟੂਡੇ
ਸੋ ਅੱਜ ਸਾਡੇ ਸਮੇਂ ਮੁਤਾਬਕ 9 ਵਜੇ ਤੋਂ ਚਿੱਠੀਆਂ ਆਉਣੀਆਂ ਸ਼ੁਰੂ ਹੋਣਗੀਆਂ ਕੈਨੇਡਾ ਦੇ ਨਾਲ ਦੇਖੋ ਡੀਲ ਅਜੇ ਜਿਹੜੇ ਲਿਬਰੇਸ਼ਨ ਡੇ ਵਾਲੇ ਟੈਰਿਫ ਸੀਗੇ ਵਾਸੂ ਜੀ ਉਹ ਕੈਨੇਡਾ ਦੇ ਉੱਪਰ ਲਾਗੂ ਨਹੀਂ ਸੀ ਕੀਤੇ ਗਏ ਕੈਨੇਡਾ ਬਚ ਗਿਆ ਸੀ ਉਹਨਾਂ ਤੋਂ ਪਰ ਜੇ ਹੁਣ ਆ ਟੈਰਿਫ ਵਾਲੀ ਸਾਰੀ ਸਥਿਤੀ ਜਿਸ ਹਿਸਾਬ ਨਾਲ ਭਖੀ ਹੋਈ ਆ ਆਹ ਗੱਲ ਸਾਰੀ ਚੱਲ ਰਹੀ ਆ ਕੈਨੇਡਾ ਵਾਸਤੇ ਵੀ ਇਹਦੇ ਕੀ ਮਾਇਨੇ ਹੋਣਗੇ 21 ਜੁਲਾਈ ਤੱਕ ਦੀ ਜਿਹੜੀ ਡੈਡਲਾਈਨ ਆਪਣੇ ਆਪ ਨੂੰ ਦਿੱਤੀ ਹੋਈ ਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿ ਉਦੋਂ ਤੱਕ ਸੱਚਮੁੱਚ ਕੈਨੇਡਾ ਅਤੇ ਅਮਰੀਕਾ ਵਿਚਕਾਰ ਕੋਈ ਡੀਲ ਹੋ ਸਕੇਗੀ That remains to be seen.
So, Vijay ji, jede America de ambassador ne Canada de vich Pete Hoekstra, ਉਹਨਾਂ ਨੇ ਪਿਛਲੇ ਹਫ਼ਤੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ ਕਿ ਕਹਿੰਦੇ ਵੀ ਜਿਹੜੀ 21 ਜੁਲਾਈ ਵਾਲੀ ਡੈਡਲਾਈਨ ਆ ਨਾ ਕਹਿੰਦੇ ਮੈਂ ਇਹਨੂੰ ਇੱਥੇ ਜ਼ਿਆਦਾ ਕਹਿੰਦੇ ਮੈਂ ਸਟ੍ਰੈਸ ਨਹੀਂ ਕਰਾਂਗਾ ਵੀ ਕੋਈ ਗਰੰਟੀ ਨਹੀਂ ਵੀ 21 ਜੁਲਾਈ ਤੱਕ ਕੋਈ ਡੈਡਲਾਈਨ ਕੋਈ ਹੋਣੀ ਆ ਕੋਈ ਡੀਲ ਕਿ ਨਹੀਂ ਹੋਣੀ ਫਿਰ ਇਸੇ ਤਰ੍ਹਾਂ ਅਮਰੀਕਾ ਵਾਲੇ ਪਾਸਿਓਂ ਇੱਕ ਓਫਿਸ਼ਲ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੀ ਵੀ ਹੁਣ ਜਿਹੜੀ ਡੀਲ ਹੁੰਦੀ ਆ ਜਦੋਂ ਵੀ ਹੁੰਦੀ ਆ 21 ਜੁਲਾਈ ਜਾਂ ਉਸ ਤੋਂ ਪਹਿਲਾਂ ਮੇਰਾ ਖਿਆਲ ਪੀਟ ਹੋਕਸਟਰਾ ਨੇ ਇਹ ਗੱਲ ਕੀਤੀ ਸੀ ਉਹਨਾਂ ਨੂੰ ਪੁੱਛਿਆ ਗਿਆ ਜਦੋਂ ਵੀ ਡੀਲ ਹੋਣੀ ਕਿ ਨਹੀਂ ਤੇ ਜੇ ਇਹ ਡੀਲ ਜਦੋਂ ਵੀ ਹੁੰਦੀ ਇਹਦੇ ਵਿੱਚ ਸਾਰੀਆਂ ਟੈਰਿਫ ਹਟਣਗੀਆਂ ਕਿ ਨਹੀਂ
ਕਿਉਂਕਿ
ਸੋ ਉਹਨਾਂ ਨੇ ਕਿਹਾ ਕਹਿੰਦੇ ਵੀ ਡੋਨਲਡ ਟਰੰਪ ਬਿਲਕੁਲ ਸਪਸ਼ਟ ਕਰ ਚੁੱਕੇ ਨੇ ਵੀ ਸਾਰੇ ਮੁਲਕਾਂ ਨੂੰ ਕੋਈ ਨਾ ਕੋਈ ਟੈਰਿਫ ਤਾਂ ਦੇਣੀ ਪੈਣੀ ਆ ਇਹ ਉਹਨਾਂ ਨੇ ਗੱਲ ਕਹੀ ਪਰ ਸੇਮ ਦੇ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਫਰਾਂਸਾ ਫਿਲਿਪ ਚੈਂਪੇਨ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਉਹਨਾਂ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਸਾਨੂੰ ਪੂਰੀ ਪੂਰੀ ਉਮੀਦ ਆ ਕਿ ਅਸੀਂ ਬਾਕੀ ਕਿਸੇ ਵੀ ਮੁਲਕ ਨਾਲੋਂ ਵੱਖਰੇ ਹਾਂ ਸਾਡੀ ਜਿਹੜੀ ਰਿਲੇਸ਼ਨਸ਼ਿਪ ਆ ਅਮਰੀਕਾ ਦੇ ਨਾਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੀ ਬਾਕੀ ਸਾਰੇ ਜਿਹੜੇ ਆਪਾਂ ਸੁਣਦੇ ਨੀ ਵੀ UK ਚਾਈਨਾ ਜਰਮਨੀ ਇਹ ਸਾਰੇ ਮਿਲਾ ਕੇ ਸਮਾਨ ਇੰਨਾ ਨਹੀਂ ਖਰੀਦਦੇ ਅਮਰੀਕਾ ਤੋਂ ਜਿੰਨਾ ਅਸੀਂ ਇਕੱਲੀ ਖਰੀਦਦੇ ਹਾਂ ਸਭ ਤੋਂ ਇੰਪੋਰਟੈਂਟ ਸਭ ਤੋਂ ਵੱਡੇ ਗਾਹਕ ਅਮਰੀਕਾ ਦੇ
ਤੇ ਅਮਰੀਕਾ ਦੀ 50 ਸਟੇਟਸ ਦੇ ਵਿੱਚੋਂ ਲਗਭਗ 35 ਸਟੇਟਸ ਇਹੋ ਜਿਹੀਆਂ ਨੇ ਜਿਹਨਾਂ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਕੈਨੇਡਾ ਹੈ
ਸੋ ਉਹਨਾਂ ਨੇ ਕਿਹਾ ਵੀ ਇਹ ਸਾਰੇ ਕਾਰਨਾਂ ਕਰਕੇ ਵੀ ਸਾਡੇ ਉੱਤੇ ਜਿਹੜੀ ਸਾਨੂੰ ਜਿਹੜੀ ਡੀਲ ਮਿਲੇਗੀ ਉਹ ਬਾਕੀ ਕਿਸੇ ਵੀ ਮੁਲਕ ਨਾਲੋਂ ਬਿਹਤਰ ਹੋਏਗੀ ਵੀ ਆਰ ਨਾਟ ਇਨ ਦੈਟ ਲੀਗ ਉਹਨਾਂ ਨੇ ਗੱਲ ਕਹੀ ਸੋ ਇੱਥੇ ਹੁਣ ਫਰਕ ਹੈਗਾ ਆਪਸ ਦੇ ਵਿੱਚ ਕਿ ਇੱਕ ਅਸੀਂ ਸਾਡੇ ਵੱਲੋਂ ਕਿਹਾ ਜਾ ਰਿਹਾ ਵੀ 21 ਜੁਲਾਈ ਤੱਕ ਡੀਲ ਹੋਣੀ ਹੈ ਕਿਉਂਕਿ ਅਸੀਂ DST ਤਾਂ ਹੀ ਹਟਾਇਆ ਜਿਹੜੀ ਉਹ ਸਟੇਟਮੈਂਟ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਲਿਖਿਆ ਸੀ ਇਸ ਅੰਡਰਸਟੈਂਡਿੰਗ ਨਾਲ ਅਸੀਂ DST ਹਟਾ ਰਹੇ ਹਾਂ ਡਿਜੀਟਲ ਸਰਵਿਸਿਜ਼ ਟੈਕਸ ਕਿ ਜੀ 21 ਜੁਲਾਈ ਤੱਕ ਸਾਡੀ ਡੀਲ ਹੋਏਗੀ ਦੂਜੀ ਗੱਲ ਅਸੀਂ ਇਹ ਮੰਨੀ ਬੈਠੇ ਹਾਂ ਕਿ ਸਾਨੂੰ ਕੋਈ ਵੀ ਟੈਰਿਫ ਨਹੀਂ ਲਗਾਉਣਗੇ ਡੋਨਲਡ ਟਰੰਪ ਪਰ ਡੋਨਲਡ ਟਰੰਪ ਨੇ ਤਾਂ UK ਨੂੰ ਵੀ ਨਹੀਂ ਬਖਸ਼ਿਆ UK ਦੇ ਉੱਤੇ ਵੀ ਉਹਨਾਂ ਨੇ 10% ਟੈਰਿਫ ਲਗਾ ਕੇ ਰੱਖੀ ਹੈ
ਤੇ ਬਸ ਯੂਰਪੀਅਨ ਯੂਨੀਅਨ ਵਾਲੇ ਵੀ ਉਹਨਾਂ ਦਾ ਸਾਰੀ ਨੈਗੋਸੀਏਸ਼ਨ ਦਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਦਾਰੋਮਦਾਰੀ ਇਹ ਹੈ ਕਿ ਜਿਹੜਾ 10% ਦਾ ਬੇਸਲਾਈਨ ਟੈਰਿਫ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਲਗਾਇਆ ਗਿਆ ਬਾਕੀ ਸਾਰੇ ਵੀ ਉਹਨੂੰ 10% ਤੇ ਰੱਖ ਲਈਏ।
ਈਯੂ ਤੇ ਉਹਨਾਂ ਨੇ 20% ਲਗਾਇਆ ਸੀ
ਜੀ।
ਸੋ ਡੋਨਲਡ ਟਰੰਪ ਕਹਿੰਦੇ ਆ ਵੀ ਉਹ ਤਾਂ ਤਰਲੋ ਮੱਛੀ ਹੋਏ ਫਿਰਦੇ ਨੇ ਈਯੂ ਵਾਲੇ, ਵੀ ਇਹਨੂੰ ਘਟਾ ਕੇ ਭਾਈ ਪਲੀਜ਼ 10% ਕਰ ਦਿਓ, ਵੀ ਸਾਡੇ ਉੱਤੇ ਤੁਸੀਂ 10% ਟੈਰਿਫ ਲਾ ਦਿਓ, ਤੁਸੀਂ ਅੱਜ ਸਾਈਨ ਕਰਨ ਲਈ ਤਿਆਰ।
10 ਨਾਲ ਵੀ ਖੁਸ਼
ਹਾਂ, 10 ਨਾਲ ਵੀ ਖੁਸ਼ ਨੇ। ਸੋ ਹੁਣ ਇਹ ਸਵਾਲ ਇਹ ਆ ਵੀ ਕੈਨੇਡਾ ਨੂੰ ਵੀ 10 ਨਾਲ ਹੀ ਖੁਸ਼ ਕੀਤਾ ਜਾਏਗਾ ਜਾਂ ਕੈਨੇਡਾ ਵਾਸਤੇ ਕੋਈ ਸਪੈਸ਼ਲ ਕਾਰਵ ਆਊਟ ਹੋਏਗਾ?
ਖਾਸ ਤੌਰ ਤੇ ਜੇ ਯੂਰੋਪੀਅਨ ਯੂਨੀਅਨ ਦਾ ਐਗਜ਼ਾਮਪਲ ਦਿੱਤਾ ਜਾ ਰਿਹਾ ਨਾ, ਬਸ ਜਦੋਂ ਦੀ ਆਹ ਟਰੰਪ ਐਡਮਿਨਿਸਟ੍ਰੇਸ਼ਨ ਆਈ ਹੈ ਸੱਤਾ ਦੇ ਵਿੱਚ ਤੇ ਇੱਧਰ ਮਾਰ ਕਾਰ ਨਹੀਂ ਆਏ ਨੇ, ਉਹ ਤਾਂ ਕੀ ਕਹਿੰਦੇ ਨੇ ਕੈਨੇਡਾ ਇਜ਼ ਦਾ ਮੋਸਟ ਯੂਰੋਪੀਅਨ ਆਫ ਨੋਨ ਯੂਰੋਪੀਅਨ ਨੇਸ਼ਨਸ, ਇਹੋ ਜਿਹੀ ਗੱਲ ਕਰਦੇ ਨੇ ਨਾ। ਸੋ ਜੇ ਈਯੂ ਨੂੰ ਸੁਣਾਇਆ ਜਾ ਰਿਹਾ, ਕਿਤੇ ਇਹ ਤਾਂ ਨਹੀਂ ਵੀ ਸੁਣਾਇਆ ਈਯੂ ਨੂੰ ਜਾ ਰਿਹਾ, ਪਰ ਸੁਨੇਹਾ ਕੈਨੇਡਾ ਵਾਸਤੇ ਆ ਕਿ ਭਾਈ 10% ਤੋਂ ਤੁਸੀਂ ਵੀ ਨਹੀਂ ਬਚ ਸਕਣਾ। ਬਟ ਦੈਨ ਅਗੇਨ ਇਟ ਰਿਮੇਨਸ ਟੂ ਬੀ ਸੀਨ ਕਿ ਜਿੰਨੀਆਂ ਕਲੋਜ਼ਲੀ ਇੰਟਰਟਵਾਈਂਡ ਇਹ ਦੋਵੇਂ ਇਕੋਨਮੀਜ਼ ਹੈਗੀਆਂ ਨੇ, ਸਪਲਾਈ ਚੇਨ ਜਿਸ ਹਿਸਾਬ ਦੇ ਨਾਲ ਇੰਨੀਆਂ ਨੇੜਲੀਆਂ ਬਣੀਆਂ ਹੋਈਆਂ ਨੇ ਕਿ ਸਬਸਟੀਚਿਊਟ ਕਰਨੀਆਂ ਔਖੀਆਂ ਨੇ, ਕਿ ਉਹਦੇ ਵਿੱਚ ਕੈਨੇਡਾ ਵਾਸਤੇ ਕੁਝ ਰਿਆਇਤ ਹੁੰਦੀ ਹੈ ਜਾਂ ਨਹੀਂ, ਲੈਟਸ ਸੀ। ਵਾਸੂ ਜੀ, ਈਲੋਨ ਮਸਕ ਨੇ ਪਿਛਲੇ ਹਫ਼ਤੇ ਗੱਲ ਕਹੀ ਸੀ ਕਿ ਜੇ ਡੋਨਲਡ ਟਰੰਪ ਦਾ ਬਿਗ ਬਿਊਟੀਫੁਲ ਬਿੱਲ, ਸਪੈਂਡਿੰਗ ਬਿੱਲ ਜੇ ਪਾਸ ਹੋ ਜਾਂਦਾ ਤਾਂ ਫਿਰ ਆਪਣੀ ਨਵੀਂ ਪਾਰਟੀ ਇਹ ਲਾਂਚ ਕਰਨਗੇ, ਕਿਉਂਕਿ ਅਮਰੀਕਾ ਦੇ ਲੋਕਾਂ ਨੂੰ ਇਸ ਤਰ੍ਹਾਂ ਦੇ ਭਾਰੀ ਭਰਕਮ ਖਰਚਿਆਂ ਤੋਂ ਬਚਾਉਣ ਦੇ ਲਈ, ਉਹਨਾਂ ਦੇ ਹਿੱਤ ਦੀ ਗੱਲ ਕਰਨ ਦੇ ਲਈ ਕਿਸੇ ਤੀਜੀ ਧਿਰ ਦੀ ਲੋੜ ਹੈ, ਕਿਉਂਕਿ ਜਿਹੜੀਆਂ ਇਸ ਵੇਲੇ ਦੋ ਪਾਰਟੀਜ਼ ਐਗਜ਼ਿਸਟ ਕਰਦੀਆਂ ਨੇ, ਉਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ ਕਿ ਉਹ ਅਮਰੀਕਾ ਦੇ ਲੋਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰ ਸਕਣ। ਫਿਰ ਇਹ ਗੱਲ ਬੜੀ ਚੱਲੀ ਕਿ ਜੀ ਬਿੱਲ ਤਾਂ ਪਾਸ ਹੋ ਗਿਆ ਪਿਛਲੇ ਹਫ਼ਤੇ ਜਦੋਂ ਪਾਸ ਕਰ ਦਿੱਤਾ ਗਿਆ ਸੀ, ਵੀ ਹੁਣ ਮਸਕ ਦੀ ਪਾਰਟੀ ਕਿੱਥੇ ਆ? ਵਾਸੂ ਜੀ, ਵੀਕਐਂਡ 'ਤੇ ਈਲੋਨ ਮਸਕ ਨੇ ਨਵੀਂ ਪੋਲੀਟੀਕਲ ਪਾਰਟੀ ਲਾਂਚ ਕਰ ਦਿੱਤੀ ਹੈ, ਜਿਸਦਾ ਨਾਮ ਅਮੈਰੀਕਾ ਪਾਰਟੀ ਰੱਖਿਆ ਗਿਆ। ਇਹ ਵੈਸੇ ਉਹਨਾਂ ਨੇ ਸੰਕੇਤ ਪਹਿਲਾਂ ਹੀ ਦਿੱਤੇ ਸੀ ਵੀ ਨਾਮ ਇਹ ਹੋਣਾ, ਸ਼ਨੀਵਾਰ ਲਾਂਚ ਕਰ ਦਿੱਤੀ ਗਈ। ਹੁਣ ਆ ਪਾਰਟੀ ਲਾਂਚ ਹੋਣ ਤੋਂ ਬਾਅਦ ਪਹਿਲਾਂ ਤਾਂ ਗੱਲ ਕਰਦੇ ਹਾਂ ਵੀ ਡੋਨਲਡ ਟਰੰਪ ਦਾ ਕੀ ਪ੍ਰਤੀਕਰਮ ਸੀ?
ਜਾਂ ਸੋ ਪਹਿਲਾਂ ਈਲੋਨ ਮਸਕ ਦੀ ਹੀ ਗੱਲ ਕਰ ਲਈਏ। ਸੋ ਈਲੋਨ ਮਸਕ ਨੇ ਪਹਿਲਾਂ ਐਕਸ ਦੇ ਉੱਤੇ ਇੱਕ ਪੋਸਟ ਜਿਹੜੀ ਹੈ, ਇੱਕ ਪੋਲ ਸ਼ੁਰੂ ਕੀਤੀ ਸੀ, ਓਪੀਨੀਅਨ ਪੋਲ, ਵੀ ਕੀ ਤੁਹਾਨੂੰ ਇੱਕ ਨਵੀਂ ਪਾਰਟੀ ਚਾਹੀਦੀ ਹੈ, ਤੀਜੀ ਪਾਰਟੀ, ਅਮੈਰੀਕਾ ਪਾਰਟੀ
ਚਾਹਤੇ ਹੈ, ਨਈ ਪਾਰਟੀ।
ਸੋ ਉਹਦੇ ਵਿੱਚ 65% ਲੋਕਾਂ ਨੇ ਕਿਹਾ ਜੀ ਹਾਂ, 35% ਨੇ ਕਿਹਾ ਨਹੀਂ ਚਾਹੀਦੀ। ਫਿਰ ਈਲੋਨ ਮਸਕ ਨੇ ਉਸ ਤੋਂ ਬਾਅਦ ਸ਼ਨੀਵਾਰ ਸਾਡੇ ਸਮੇਂ ਮੁਤਾਬਕ 1:15 ਦੁਪਹਿਰ ਨੂੰ ਪੋਸਟ ਪਾਈ, ਕਹਿੰਦੇ ਬਾਈ ਫੈਕਟਰ ਆਫ 2:1, ਉਹ ਤਾਂ ਫਿਰ 70 ਬਣਿਆ ਨਾ, 35 ਦਾ ਦੁੱਗਣਾ। ਪਰ ਉਹਨੇ ਕਿਹਾ ਬਾਈ ਫੈਕਟਰ ਆਫ 2:1 ਯੂ ਵਾਂਟ ਅ ਨਿਊ ਪੋਲੀਟੀਕਲ ਪਾਰਟੀ ਐਂਡ ਯੂ ਸ਼ੈਲ ਹੈਵ ਇਟ ਟੂਡੇ, ਦ ਅਮੈਰੀਕਾ ਪਾਰਟੀ ਇਜ਼ ਫਾਰਮਡ ਟੂ ਗਿਵ ਯੂ ਬੈਕ ਯੂਰ ਫਰੀਡਮ। ਸੋ ਈਲੋਨ ਮਸਕ ਨੇ ਇਸ ਤਰ੍ਹਾਂ ਦੀ ਪੋਸਟ ਪਾਤੀ। ਉਸ ਤੋਂ ਬਾਅਦ ਥਰੂ ਆਊਟ ਦ ਵੀਕਐਂਡ ਉਹ ਸਵਾਲ ਸਵੂਲ ਪੁੱਛਦੇ ਰਹੇ ਲੋਕਾਂ ਨਾਲ, ਕੰਸਲਟੇਸ਼ਨ ਕਰਦੇ ਰਹੇ। ਇੱਕ ਉਹਨਾਂ ਨੇ ਸਵਾਲ ਇਹ ਵੀ ਪੁੱਛਿਆ ਵੀ ਅਸੀਂ ਆਪਣੀ ਇਨੋਗਰਲ ਕਨਵੈਨਸ਼ਨ ਕਿਹੜੇ ਸ਼ਹਿਰ 'ਚ ਰੱਖੀਏ, ਇਟ ਵਿਲ ਬੀ ਸੋ ਮਚ ਫਨ, ਪਾਰਟੀ ਚੱਲ ਰਹੀ ਹੈ। ਸੋ ਉਹ ਕਾਫੀ ਇੰਜੋਏ ਕਰਦੇ ਰਹੇ ਵੀਕਐਂਡ ਤੇ ਇਸ ਨਵੇਂ ਆਈਡੀਆ ਨੂੰ ਲੈ ਕੇ। ਪਰ ਡੋਨਲਡ ਟਰੰਪ ਨੂੰ ਕਹਿੰਦੇ ਬੇਟੇ ਆਪਕੀ ਬਾਤ ਬਿਲਕੁਲ ਪਸੰਦ ਨਹੀਂ ਆਈ। ਸੋ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾਈ ਹੈ ਵਿਜੇ ਜੀ ਕੱਲ, ਉਹਨਾਂ ਨੇ ਉਹਦੇ ਵਿੱਚ
ਟ੍ਰੇਨ ਰੈਕ,
ਕਹਿੰਦੇ ਟ੍ਰੇਨ ਰੈਕ, ਕਹਿੰਦੇ ਮੈਂ ਦੇਖ ਰਿਹਾ ਮੈਨੂੰ ਬੜਾ ਅਫਸੋਸ ਜਿਹਾ ਹੋ ਰਿਹਾ, ਕਹਿੰਦੇ ਦੋ ਪਿਛਲੇ 5 ਹਫ਼ਤਿਆਂ ਤੋਂ ਇਸ ਬਿਨਾਂ ਟ੍ਰੇਨ ਰੈਕ, ਵੀ ਜਿਵੇਂ ਤਬਾਹ ਜਿਹਾ ਹੀ ਹੋਇਆ ਹੋਇਆ, ਕਹਿੰਦੇ ਵੀ ਮੈਨੂੰ ਦੇਖ ਕੇ ਨਾ, ਕਹਿੰਦੇ ਬੜਾ ਦੁੱਖ ਹੋ ਰਿਹਾ। ਫਿਰ ਉਹਨਾਂ ਨੇ ਲਿਖਿਆ ਉਹਦੇ ਵਿੱਚ, ਕਹਿੰਦੇ ਵੀ ਆਹ ਤੀਜੀ ਪਾਰਟੀ ਬਣਾਉਣ ਦੀ ਗੱਲ ਕਰ ਰਿਹਾ, ਕਹਿੰਦੇ ਤੀਜੀ ਪਾਰਟੀ ਦਾ ਕਹਿੰਦੇ ਕਦੇ ਸਕਸੈਸਫੁਲ ਹੁੰਦੀ ਨਹੀਂ ਆਪਣੇ ਮੁਲਕ ਦੇ ਵਿੱਚ, ਇਹਦੇ ਨਾਲ ਕਹਿੰਦੇ ਸਿਰਫ ਡਿਸਰਪਸ਼ਨ ਤੇ ਕੇਓਸ ਹੀ ਹੁੰਦਾ, ਤੇ ਕਹਿੰਦੇ ਉਹ ਇਹੀ ਕਰਨਾ ਚਾਹੁੰਦੇ ਨੇ ਈਲੋਨ ਮਸਕ।
ਉਹਨਾਂ ਨੇ ਕਿਹਾ ਜੇ ਕੋਈ ਪਾਰਟੀ ਇਸ ਵੇਲੇ ਅਮਰੀਕਾ ਦੇ ਲੋਕਾਂ ਵਾਸਤੇ ਕੋਈ ਕੰਮ ਕਰ ਸਕਦੀ ਹੈ, ਰਿਪਬਲਿਕਨ ਪਾਰਟੀ ਹੈ। ਕਹਿੰਦੇ ਦੇਖੋ ਮਿਸਾਲ, ਹੁਣੇ ਪਿਛਲੇ ਹਫ਼ਤੇ ਤੁਹਾਡੇ ਸਾਹਮਣੇ ਐਡਾ ਵੱਡਾ ਬਿੱਲ ਅਸੀਂ ਪਾਸ ਕੀਤਾ, ਉਹੀ ਬਿੱਲ ਤਾਂ ਰੇੜਕੇ ਦਾ ਕਾਰਨ ਬਣਿਆ।
ਕਹਿੰਦੇ ਬਿੱਲ ਬੜਾ ਸ਼ਾਨਦਾਰ ਹੈ ਪਰ ਈਲੋਨ ਮਸਕ ਨੂੰ ਤਾਂ ਨਹੀਂ ਪਸੰਦ, ਕਿਉਂਕਿ ਮੈਂ ਇਹਦੇ ਵਿੱਚ ਈਵੀ ਮੈਂਡੇਟਸ ਹਟਾ ਰਿਹਾ। ਕਹਿੰਦੇ ਹੁਣ ਅਸੀਂ ਲੋਕਾਂ ਨੂੰ ਫੋਰਸ ਨਹੀਂ ਕਰਾਂਗੇ ਵੀ ਤੁਸੀਂ ਇਲੈਕਟ੍ਰਿਕ ਵਹੀਕਲ ਹੀ ਖਰੀਦਣੇ ਆ, ਕਹਿੰਦੇ ਵੀ ਆਰ ਗਿਵਿੰਗ ਯੂ ਬੈਕ ਦ ਚੋਇਸ ਕਿ ਤੁਸੀਂ ਗੈਸੋਲੀਨ ਵਹੀਕਲ ਖਰੀਦਣਾ, ਜਿਹੜਾ ਮਰਜ਼ੀ ਖਰੀਦ,
ਹਾਈਬ੍ਰਿਡ ਖਰੀਦੋ, ਬ੍ਰੈਕਟ ਦੇਖਿਆ ਵਿਚ ਆਰ ਡੂਇੰਗ ਰੀਲੀ ਵੈਲ।
ਫਿਰ ਕਹਿੰਦੇ ਵੀ ਮੈਂ ਬੜਾ ਹੈਰਾਨ ਹੋਇਆ, ਕਹਿੰਦੇ ਵੀ ਮੈਂ ਨਾ ਦੇਖੋ, ਕਹਿੰਦੇ ਸ਼ੁਰੂ ਤੋਂ ਹੀ ਹਰ ਸਪੀਚ ਦੇ ਵਿੱਚ, ਹਰ ਮੈਸੇਜ ਦੇ ਵਿੱਚ, ਹਰ ਕਹਿੰਦੇ ਗੱਲਬਾਤ ਦੇ ਵਿੱਚ, ਹਰ ਪੋਸਟ ਦੇ ਵਿੱਚ ਮੈਂ ਇਹੀ ਕਹਿੰਦਾ ਰਿਹਾ ਵੀ ਅਸੀਂ ਈਵੀ ਮੈਂਡੇਟ ਹਟਾਉਣੇ ਆ। ਕਹਿੰਦੇ ਜਦੋਂ ਮਸਕ ਨੇ ਮੈਨੂੰ ਐਂਡੋਰਸ ਕੀਤਾ ਸੀ, ਕਹਿੰਦੇ ਉਦੋਂ ਵੀ ਮੈਨੂੰ ਪੁੱਛਿਆ ਸੀ, ਉਹਨੂੰ ਦੱਸਿਆ ਸੀ ਵੀ ਮੈਂ ਇਦਾਂ ਹਟਾ ਦੇਣੀ ਆ, ਵੀ ਆਰ ਯੂ ਓਕੇ ਵਿਦ ਇਟ?
ਤੈਨੂੰ ਪਤਾ ਹੈ,
ਕਹਿੰਦੇ ਉਦੋਂ ਕਹਿੰਦੇ ਸੀ ਮੈਂ ਓਕੇ ਹਾਂ, ਤੇ ਕਹਿੰਦੇ ਮੈਂ ਉਦੋਂ ਵੀ ਬੜਾ ਹੈਰਾਨ ਹੋਇਆ ਸੀ ਵੀ ਇਹਨੇ ਮੈਨੂੰ ਓਕੇ ਕਿਹਾ।
ਪਰ ਈਲੋਨ ਮਸਕ ਇਹ ਕਹਿੰਦੇ ਨੇ ਕਿ ਉਹਨਾਂ ਦਾ ਡੋਨਲਡ ਟਰੰਪ ਦੇ ਨਾਲ ਇਸ ਪੈਦਾ ਹੋਏ ਮਤਭੇਦ ਦਾ ਕਾਰਨ ਇਹ ਨਹੀਂ ਆ ਕਿ ਇਲੈਕਟ੍ਰਿਕ ਵਹੀਕਲ ਦਾ ਮੈਂਡੇਟ ਤੇ ਜਿਹੜੀ $7,500 ਦਾ ਕ੍ਰੈਡਿਟ ਅਮਰੀਕਾ ਦੇ ਵਿੱਚ ਇਲੈਕਟ੍ਰਿਕ ਵਹੀਕਲ ਖਰੀਦਣ ਵਾਸਤੇ ਦਿੱਤਾ ਜਾਂਦਾ ਸੀ, ਵੀ ਟਰੰਪ ਉਹਨੂੰ ਹਟਾ ਰਹੇ ਨੇ। ਕਹਿੰਦੇ ਉਹ ਤੋਂ ਕੋਈ ਪ੍ਰੋਬਲਮ ਨਹੀਂ ਆ, ਸਮੱਸਿਆ ਤਾਂ ਇਹ ਹੈ ਕਿ ਇੰਨਾ ਜੇ, ਕਿਉਂਕਿ ਮਸਕ ਨੇ ਪਹਿਲਾਂ ਇਤਰਾਜ਼ ਕੀ ਜਿਤਾਇਆ ਕਿ ਡੋਜ ਜਿਹੜਾ ਡਿਪਾਰਟਮੈਂਟ ਸੈਟਅਪ ਕੀਤਾ ਗਿਆ ਸੀ, ਮਕਸਦ ਤਾਂ ਇਹ ਸੀ ਵੀ ਖਰਚੇ ਘਟਾਉਣੇ ਆ, ਮਕਸਦ ਤਾਂ ਇਹ ਸੀ ਵੀ ਜਿਹੜਾ ਅਮਰੀਕਨਾਂ ਦੇ ਸਿਰ 'ਤੇ ਜਿਹੜਾ ਨੈਸ਼ਨਲ ਡੈਟ ਆ ਵੀ ਅਸੀਂ ਉਹਨੂੰ ਹੌਲੀ ਹੌਲੀ ਘਟਾਉਣਾ ਸ਼ੁਰੂ ਕਰੀਏ। ਪਰ ਜਿਹੜਾ ਡੋਨਲਡ ਟਰੰਪ ਦਾ ਇਹ ਬਿਗ ਬਿਊਟੀਫੁਲ ਬਿੱਲ ਆ, ਇਹਦੇ ਨਾਲ $3.3 trillion ਤਾਂ ਸਿੱਧਾ ਹੀ ਡੈਟ ਦੇ ਵਿੱਚ ਐਡ ਹੋ ਜਾਣਾ, ਅਤੇ ਡੈਟ ਨੂੰ ਵਧਾਉਣ ਦਾ ਉਹਦੇ ਵਿੱਚ ਜਿਹੜੀ ਲਿਮਿਟ ਹੈਗੀ ਆ ਉਹ $5 trillion ਵਧਾ ਦਿੱਤੀ ਗਈ ਆ। ਵੀ ਕਿ ਟੈਸਲਾ ਆਲਰੇਡੀ ਇੰਨਾ ਮਾਰਕੀਟ ਸ਼ੇਅਰ ਕੈਪਚਰ ਕਰ ਚੁੱਕਾ ਕਿ ਹੁਣ ਸਾਨੂੰ ਇਹਨਾਂ ਸਬਸਿਡੀਜ਼ ਕਰਕੇ ਆਪਣਾ ਮਾਰਕੀਟ ਸ਼ੇਅਰ ਐਕਸਪੈਂਡ ਕਰਨ ਦੀ ਲੋੜ ਨਹੀਂ, ਉਹ ਲੋੜ ਦੂਜੀਆਂ ਕੰਪਨੀਆਂ ਨੂੰ ਜ਼ਿਆਦਾ ਹੈ। ਸੁਣ ਦਾ ਤਰਕ ਇਹ ਆ
ਯਾ, ਅਤੇ ਡੋਨਲਡ ਟਰੰਪ ਨੇ ਕਿਹਾ, ਕਹਿੰਦੇ ਕਿ ਇਲਨ ਮਸਕ ਤਾਂ ਮੈਨੂੰ ਕਹਿੰਦਾ ਸੀ ਵੀ ਇਹਦੇ ਇੱਕ ਬੜੇ ਕਰੀਬੀ ਦੋਸਤ ਨੂੰ ਨਾਸਾ ਦਾ ਮੁਖੀ ਥਾਪਦੇ ਹੋ,
ਮੈਂ ਲਾਇਆ ਨਹੀਂ,
ਕਹਿੰਦੇ ਮੈਂ ਲਾਇਆ ਨਹੀਂ, ਕਹਿੰਦੇ ਬੰਦਾ ਠੀਕ ਸੀ ਉਹ, ਪਰ ਕਹਿੰਦੇ ਵੀ ਮੈਂ ਸੋਚਿਆ ਵੀ ਇਹ ਤਾਂ ਕੋਨਫਲਿਕਟ ਆਫ ਇੰਟਰਸਟ ਹੋ ਜਾਏਗਾ, ਅਤੇ ਕਹਿੰਦੇ ਫਿਰ ਮੈਂ ਕੀਤਾ ਨਹੀਂ, ਕਹਿੰਦੇ ਵੀ ਇਲਨ ਮਸਕ ਤਾਂ ਇੱਦਾਂ ਦਾ ਬੰਦਾ।
ਅੱਛਾ, ਹੁਣ ਵਾਸੂ ਜੀ, ਇਲਨ ਮਸਕ ਦੀ ਪਾਰਟੀ ਲਾਂਚ ਕਰਨ ਤੋਂ ਬਾਅਦ ਅਤੇ ਡੋਨਲਡ ਟਰੰਪ ਦੀ ਉਹ ਸਾਰੀ ਗੱਲ, ਇਸ ਤੋਂ ਬਾਅਦ ਟੈਸਲਾ ਦਾ ਸਟੋਕ ਬੜਾ ਡਿੱਗ ਗਿਆ। ਇਸ ਵੇਲੇ 7% ਤੋਂ ਵੀ ਵੱਧ ਦੀ ਗਿਰਾਵਟ ਟੈਸਲਾ ਦੇ ਸਟੋਕ ਵਿੱਚ ਦਰਜ ਕੀਤੀ ਗਈ ਆ, ਲਗਭਗ $293 'ਤੇ ਸਟੋਕ ਟ੍ਰੇਡ ਕਰ ਰਿਹਾ। ਜਦੋਂ ਡੋਨਲਡ ਟਰੰਪ ਵਾਸੂ ਜੀ ਰਾਸ਼ਟਰਪਤੀ ਬਣੇ ਸੀ ਅਤੇ ਜਦੋਂ ਯਾਰੀਆਂ ਬੜੀਆਂ ਬੁਲੰਦ ਸੀਗੀਆਂ ਦੋਹਾਂ ਦੀਆਂ, ਇੱਕ ਸਮੇਂ 'ਤੇ ਟੈਸਲਾ ਦਾ ਸਟੋਕ ਲਗਭਗ $480 ਦਾ ਹੋ ਗਿਆ ਸੀ,
488
'ਤੇ ਵੀ ਗਿਆ ਸੀ ਆਲਮੋਸਟ। ਸੋ $488 'ਤੇ ਪਹੁੰਚਿਆ ਸਟੋਕ, ਹੁਣ 293 'ਤੇ ਲੁੜਕਿਆ।
ਪਿਛਲੇ ਹਫ਼ਤੇ 315 'ਤੇ ਸੀ,
315 'ਤੇ ਸੀ,
ਸਪੈਸ਼ਲੀ 292 'ਤੇ।
ਜਦੋਂ ਵਾਸੂ ਜੀ ਇਲਨ ਮਸਕ ਨੇ ਆਹ ਡੋਜ ਤੋਂ ਪਾਸਾ ਵੱਟ ਕੇ ਕਿਹਾ ਸੀ ਨਾ ਵੀ ਆਉਂਦੇ ਸਮੇਂ 'ਚ ਮੈਂ ਪੋਲੀਟਿਕਸ 'ਤੇ ਬਹੁਤ ਘੱਟ ਸਮਾਂ ਬਿਤਾਉਣਾ, ਜਿਹੜੇ ਇਨਵੈਸਟਰ ਸੀਗੇ ਉਹਨਾਂ ਨੂੰ ਇਸ ਗੱਲ ਨੂੰ ਲੈ ਕੇ ਤਸੱਲੀ ਸੀ ਵੀ ਠੀਕ ਆ, ਹੁਣ ਇਲਨ ਮਸਕ ਦਾ ਜਿਹੜਾ ਧਿਆਨ ਵੰਡਿਆ ਹੋਇਆ ਸੀ ਪੋਲੀਟੀਕਲ ਪਾਸੇ ਨੂੰ, ਉਹ ਦੁਬਾਰਾ ਕੰਪਨੀਆਂ 'ਚ ਆ ਕੇ ਲੱਗੇਗਾ ਅਤੇ ਇਹਦੇ ਨਾਲ ਜਿਹੜੀ ਕੰਪਨੀਜ਼ ਦੀ ਵੈਲਿਊ ਆ ਵਧੇਗੀ, ਪ੍ਰੋਡਕਟਸ ਬਿਹਤਰ ਹੋਣਗੇ। ਪਰ ਵਾਸੂ ਜੀ ਅੱਜ ਹੁਣ ਇਨਵੈਸਟਰਸ ਦੋ ਚੀਜ਼ਾਂ ਨੂੰ ਲੈ ਕੇ ਬੜੇ ਪਰੇਸ਼ਾਨ ਨੇ। ਇੱਕ ਖਦਸ਼ਾ ਤਾਂ ਇਹੀ ਹੈ ਕਿ ਇਲਨ ਮਸਕ ਵੱਲੋਂ ਸਟਾਰਟ ਕੀਤੀ ਗਈ ਦੀ ਅਮੈਰੀਕਾ ਪਾਰਟੀ ਪੋਲੀਟਿਕਸ ਦੇ ਵਿੱਚ ਜਿਸ ਹਿਸਾਬ ਦੇ ਨਾਲ ਮਸਕ ਦੁਬਾਰਾ ਤੋਂ ਜੇ ਇਨਵੋਲਵ ਹੋ ਜਾਂਦੇ ਨੇ ਤਾਂ ਉਹਨੇ ਮਸਕ ਦਾ ਧਿਆਨ ਕੰਪਨੀ ਦੇ ਉੱਪਰੋਂ ਟੈਸਲਾ ਦੇ ਉੱਪਰੋਂ ਅਤੇ ਬਾਕੀ ਵੈਂਚਰਸ ਦੇ ਉੱਪਰੋਂ ਹਟਾਉਣਾ। ਦੂਜੀ ਗੱਲ ਹੈ ਵੀ ਜੇ ਡੋਨਲਡ ਟਰੰਪ ਹੁਣ ਰਾਸ਼ਟਰਪਤੀ ਨੇ ਅਤੇ ਜੇ ਉਹ ਆਪਣੀ ਅੜੀ 'ਤੇ ਆ ਜਾਣ ਅਤੇ ਕਿੜ ਕੱਢਣ 'ਤੇ ਆ ਜਾਣ ਤਾਂ ਕੀ ਉਹ ਇਲਨ ਮਸਕ ਦੀਆਂ ਕੰਪਨੀਆਂ ਨੂੰ ਅਤੇ ਸਪੈਸੀਫਿਕਲੀ ਟੈਸਲਾ ਨੂੰ ਕੋਈ ਹੋਰ ਨੁਕਸਾਨ ਵੀ ਪਹੁੰਚਾ ਸਕਦੇ ਨੇ? ਇਨਵੈਸਟਰ ਇਸ ਗੱਲੋਂ ਪਰੇਸ਼ਾਨ ਨੇ
ਕਿ ਸਬਸਿਡੀਜ਼ ਵਗੈਰਾ ਜੇ ਬੰਦ ਕਰਤੀਆਂ ਸਰਕਾਰੀ ਕੰਟਰੈਕਟ ਸੇ ਵਾਪਸ ਲੈ ਲਏ ਫਿਰ ਕੀ ਬਣੇਗਾ। ਇਲਨ ਡੋਨਲਡ ਟਰੰਪ ਨੇ ਪਿਛਲੇ ਹਫ਼ਤੇ ਕਿਹਾ ਵੀ ਸੀ, ਕਹਿੰਦੇ ਵੀ ਜੇ ਮੈਂ ਸਾਰੀਆਂ ਸਬਸਿਡੀਜ਼ ਬੰਦ ਕਰ ਦੇਵਾਂ ਤਾਂ ਇਲਨ ਮਸਕ ਨੂੰ ਵਾਪਸ ਸਾਊਥ ਅਫਰੀਕਾ ਜਾਣਾ ਪੈ ਜਾਣਾ।
ਜਦੋਂ ਪੁੱਛਿਆ ਸੀ ਤੁਸੀਂ ਡਿਪੋਰਟ ਕਰੋਗੇ, ਫਿਰ
ਯੂਲ ਹੈਵ ਟੂ ਕਲੋਜ਼ ਸ਼ਾਪ ਐਂਡ ਗੋ ਬੈਕ ਟੂ ਸਾਊਥ ਅਫਰੀਕਾ, ਫਿਰ ਪੁੱਛਿਆ ਗਿਆ ਕਹਿੰਦੇ ਵੀ ਡਿਪੋਰਟ ਕਰ ਦਿਓਗੇ? ਤੇ ਕਹਿੰਦੇ ਉਹ ਵੀਲ ਹੈਵ ਟੂ ਟੇਕ ਅ ਲੁੱਕ ਐਟ ਦੈਟ। ਚਲੋ ਡਿਪੋਰਟ ਸਪੋਰਟ ਤਾਂ ਨਹੀਂ, ਪਰ ਮੇਨ ਗੱਲ ਇਹ ਚੱਲ ਰਹੀ ਆ ਵੀ ਜੇ ਸਰਕਾਰੀ ਕੰਟਰੈਕਟਸ ਵਗੈਰਾ ਟੈਸਲਾ ਨੂੰ ਅਤੇ ਹੋਰ ਕੰਪਨੀਆਂ ਨੂੰ ਮਿਲਣੇ ਬੰਦ ਹੋ ਜਾਣ, ਉਹ ਤਾਂ ਕਹਿੰਦੇ ਵੀ ਕਹਿੰਦੇ ਸਟਾਰਲਿੰਕ ਦੇ ਕਹਿੰਦੇ ਸਰਕਾਰੀ ਕੰਟਰੈਕਟ ਵਾਪਸ ਬੰਦ ਕਰ ਦਿਓ ਸਪੇਸ ਐਕਸ ਦੇ, ਕਹਿੰਦੇ ਕਿਉਂਕਿ ਨਾਸਾ ਬਹੁਤ ਵੱਡੇ ਪੱਧਰ ਤੇ ਨਿਰਭਰ ਕਰਦੀ ਹੈ ਸਪੇਸ ਐਕਸ ਦੇ ਉੱਤੇ, ਤੇ ਕਹਿੰਦੇ ਸਾਡੇ ਬਿਨਾਂ ਸੜਨਾ ਹੀ ਨਹੀਂ। ਤੇ ਅਸੀਂ ਕੱਲ ਪਿਛਲੇ ਹਫ਼ਤੇ ਵੀ ਗੱਲ ਕਰਦੇ ਸੀ ਵਿਜੇ ਜੀ, ਵਾਈਟ ਹਾਊਸ ਦੇ ਵਿੱਚ ਜਿਹੜਾ ਇੰਟਰਨੈਟ ਲੱਗਿਆ ਉਹ ਸਟਾਰਲਿੰਕ ਦਾ ਹੈ। ਸੋ ਇਹ ਇੰਟਰਡਿਪੈਂਡੈਂਸੀਜ ਹੈਗੀਆਂ ਨੇ, ਤੇ ਲੈਟਸ ਸੀ ਕਿ ਹੋਰ ਕਿੰਨਾ ਖਿਲਾਰਾ ਪਾਉਂਦੇ ਦੋ ਜਣੇ।
ਜੀ ਬਿਲਕੁਲ, ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਤੇ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਨੂੰ ਫੇਰ ਗੱਲ ਕਰਦੇ,
ਥੈਂਕ ਯੂ ਵੈਰੀ ਮੱਚ,
ਹੈਵ ਅ ਗੁੱਡ ਡੇ,
ਯੂ ਟੂ।